ਧੰਨ ਗੁਰੂ ਹਰਗੋਬਿੰਦ ਸਾਹਿਬ, ਮੇਰੀ ਪੀਰੀ ਦੇ ਬਾਲਕ, ਛੇਵੇਂ ਪਾਤਸ਼ਾਹ ਬੰਦੀ ਛੋੜ ਸਤਿਗੁਰੂ, ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦਪੁਰੇ ਦਾ ਜੰਗ ਲੜ ਰਹੇ ਨੇ। ਗਹਿ ਗੱਚ ਕਵਾ ਸਾਣ ਜੰਗ ਮਚਿਆ ਹੋਇਆ। ਸੂਬੇ ਜਲੰਧਰ ਅਬਦੁਲ ਖਾਨ ਦਾ ਛੋਟਾ ਲੜਕਾ ਕਰੀਮ ਬਖਸ਼ ਆਪਣੇ ਨਾਲ ਵੱਡੀ ਭਾਰੀ ਫੌਜ ਲੈ ਕੇ ਹਮਲਾਵਰ ਹੋ ਕੇ ਆਇਆ। ਛੇਵੇਂ ਪਾਤਸ਼ਾਹ ਜੀ ਦਾ ਥਾਪੜਾ ਪ੍ਰਾਪਤ ਕਰਕੇ ਬਹਾਦਰ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਬਾਬਾ ਬਿਧੀ ਚੰਦ ਸਾਹਿਬ ਜੀ ਫੌਜ ਦਾ ਦਸਤਾ ਲੈ ਕੇ ਆਪਣੇ ਨਾਲ ਸਿੱਖਾਂ ਦਾ ਸੂਰਮਿਆਂ ਦਾ ਜਥਾ ਲੈ ਕੇ ਆਏ ਨੇ। ਕਰੀਮ ਬਖਸ਼ ਦੀ ਫੌਜ ਦਾ ਹੱਲਾ ਸਾਹਮਣਾ ਕਰਕੇ ਮੁਕਾਬਲਾ ਕੀਤਾ, ਗਹਿ ਗੱਚ ਮੁਕਾਬਲਾ ਹੋਇਆ। ਕਰੀਮ ਬਖਸ਼ ਦੇ ਨਾਲ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਆਹਮੋ ਸਾਹਮਣੇ ਜੰਗ ਹੋਇਆ। ਤਲਵਾਰ ਢਾਲ ਲੈ ਕੇ ਦੋਵੇਂ ਸੂਰਮੇ ਜੂਝੇ ਨੇ। ਬਾਬਾ ਜੀ ਦੇ ਤੇਗੇ ਦੀ ਵਾਰ, ਖੰਡੇ ਦੇ ਵਾਰ ਨਾਲ ਉਸੇ ਵੇਲੇ ਕਰੀਮ ਬਖਸ਼ ਰਣ ਭੂਮੀ ਚ ਮਾਰਿਆ ਗਿਆ ਤੇ ਬਾਕੀ ਦੀ ਫੌਜ ਦੀ ਭੱਜ ਕੇ ਪਿਛਾ ਚਲੀ ਗਈ। ਅਬਦੁਲ ਖਾਨ ਨੂੰ ਪਤਾ ਲੱਗਾ ਕਿ ਉਹਦਾ ਛੋਟਾ ਪੁੱਤ ਵੀ ਮਾਰਿਆ ਗਿਆ। ਬੜਾ ਦੁਖੀ ਪਰੇਸ਼ਾਨ ਹੋਇਆ, ਰੋਇਆ ਧੋਇਆ, ਸੋਚਦਾ ਹੁਣ ਕੀ ਮੂੰਹ ਲੈ ਕੇ ਵਾਪਸ ਜਾਵਾਂ, ਹੁਣ ਤਾਂ ਇੱਥੇ ਲੜ ਕੇ ਮਰਨਾ ਜਾਂ ਮਾਰਨਾ ਹੀ ਭਲਾ। ਰਤਨ ਚੰਦ ਤੇ ਕਰਮ ਚੰਦ ਨੂੰ ਵੇਖ ਕੇ ਮਨ ਚ ਸੋਚਦਾ, ਇਹਨਾਂ ਮੂਰਖਾਂ ਦੇ ਕਹਿਣ ਤੇ ਮੈਂ ਚੜਾਈ ਕਰਕੇ ਆਇਆ, ਉਹਨਾਂ ਨੂੰ ਨਾਲ ਲਿਆ ਗੁੱਸੇ ਵਿਚ ਤਾੜਨਾ ਕਰਕੇ ਵੀ ਮੇਰੇ ਨਾਲ ਅੱਗੇ ਆਓ ਜੰਗ ਲੜੀਏ। ਨਗਾਰੇ ਵਜਾ ਕੇ ਆਪ ਅਬਦੁਲ ਖਾਨ ਚੜਿਆ। ਉਧਰੋਂ ਛੇਵੇਂ ਪਾਤਸ਼ਾਹ ਜੀ ਨੇ ਵੇਖਿਆ ਬਾਬਾ ਬਿਧੀ ਚੰਦ ਸਾਹਿਬ ਉਹਨਾਂ ਨੂੰ, ਕਹਿਣ ਲੱਗੇ ਬਿਧੀ ਚੰਦ ਸਾਹਿਬ ਹੁਣ ਆਪ ਅਬਦੁਲ ਖਾਨ ਚੜ ਕੇ ਆ ਰਿਹਾ ਕਿਉਂਕਿ ਇਹਦੇ 5 ਜਰਨੈਲ ਤੇ 2 ਪੁੱਤਰ ਮਾਰੇ ਜਾ ਚੁੱਕੇ ਨੇ। ਇਹਦੀ ਫੌਜ ਵਿਚ ਹੁਣ ਕੋਈ ਦੂਸਰਾ ਜਰਨੈਲ ਇਹਦੇ ਤੋਂ ਬਿਨਾਂ ਨਹੀਂ, ਹੁਣ ਅਸੀਂ ਵੀ ਇਧਰੋਂ ਆਪ ਚੜਾਈ ਕਰਾਂਗੇ। ਸਤਿਗੁਰੂ ਜੀ ਨੇ ਚੜਾਈ ਕੀਤੀ ਹੈ, ਦੋਵਾਂ ਪਾਸਿਓਂ ਜੰਗ ਛਿੜਿਆ ਹੈ। ਇੱਕ ਵਾਰੀ ਜੰਗ ਪਹਿਲਾਂ ਕਰੀਮ ਬਖਸ਼ ਦੇ ਮਰਨ ਨਾਲ ਸ਼ਾਂਤ ਹੋ ਗਿਆ ਸੀ, ਹੁਣ ਦੁਬਾਰਾ ਨਵੇਂ ਸਿਰੋਂ ਜੰਗ ਦਾ ਭੇੜ ਹੋਣ ਲੱਗਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਦਿਆਂ ਗੁਰੂ ਕਥਾ ਸਰਵਣ ਕਰੀਏ। ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ। ਦੋਹਰਾ ਬੱਜੇ ਜੁਝਾਊ ਬਹੁਤ ਹੀ, ਜੁਟੇ ਸੁਪੱਟ ਸੁਕ ਟੱਕ।
ਬਹੁਤ ਸਾਰੇ ਜੁਝਾਰੂ ਯੋਧੇ ਜੰਗ ਦੇ ਮੈਦਾਨ ਚ ਗੱਜੇ ਹਨ, ਔਰ ਸੁਪੱਟ ਸੂਰਮਿਆਂ ਦੀ ਜਿੰਨੀ ਕਟਕ ਸੈਨਾ ਹੈ ਸਭ ਅੱਗੇ ਆ ਗਈ।
ਕੱਟ ਕੱਟ ਝੱਟ ਪੱਟ ਬਿਕਟ ਜੇ, ਸੱਟ ਪੱਟ ਕੁਵੈਨਾ ਅਟੱਕ।
ਬਸ ਫਿਰ ਕੀ ਸੀ, ਫਿਰ ਤਾਂ ਝਟਾ ਪਾਟੀ, ਉਸੇ ਵੇਲੇ ਸੱਟ ਪੱਟ ਬੜੀ ਛੇਤੀ ਨਾਲ ਕੱਟ ਕੱਟ ਕੇ ਇੱਕ ਦੂਜੇ ਨੂੰ ਮਾਰਨ ਲੱਗੇ, ਵੱਢਣ ਲੱਗੇ।
ਰਸਾਵਲ ਛੰਦ ਚੱਲੇ ਤੀਰ ਗੋਰੀ, ਮਨੋ ਖੇਲ ਹੋਰੀ।
ਗੋਲੀਆਂ ਚੱਲੀਆਂ ਤੀਰ ਚੱਲੇ, ਇਉਂ ਲੱਗਦਾ ਜਿਵੇਂ ਸੂਰਮੇ ਆਪਸ ਵਿਚ ਹੋਲੀ ਖੇਡ ਰਹੇ ਹੋਣ।
ਸਟਾ ਸੱਟ ਸੇਲੇ ਮਨੋ ਮੂਠ ਮੇਲੇ,
ਬੜੀ ਤੇਜ਼ੀ ਨਾਲ ਸੇਲੇ ਚਲਾਉਂਦੇ ਆ, ਬਰਛੇ ਚਲਾਉਂਦੇ ਆ, ਜਿਨ੍ਹਾਂ ਦੀਆਂ ਮੁੱਠਾਂ ਪਿਛਲੇ ਪਾਸਿਓ ਆਪਣੇ ਹੱਥਾਂ ਚ ਬੜੀ ਮਜ਼ਬੂਤੀ ਨਾਲ ਯੋਧਿਆਂ ਨੇ ਪਕੜੀਆਂ ਹਨ।
ਸਮੂਹ ਹੈ ਤੋ ਫੰਗਾ ਕਰੇ ਘਾਉ ਅੰਗਾ,
ਬਹੁਤ ਸਾਰੀਆਂ ਬੰਦੂਕਾਂ ਸਾਹਮਣੇ ਕੀਤੀਆਂ ਹੋਈਆਂ ਨੇ, ਜਿਹਦੇ ਨਾਲ ਸੂਰਮਿਆਂ ਦੇ ਸਰੀਰ ਅੰਗ ਭੰਗ ਹੋ ਰਹੇ ਨੇ, ਸੂਰਮਿਆਂ ਦੇ ਸਰੀਰ ਭੰਨੇ ਜਾ ਰਹੇ ਨੇ।
ਲੱਗੀ ਪੀਚ ਕਾਰੀ ਖਿਰਿਓ ਰੰਗ ਭਾਰੀ,
ਕਹਿੰਦੇ ਕਾਲੇ ਰੰਗ ਦੀਆਂ,
ਹਾਂਜੀ, ਲੱਗੀ ਪਿਚਕਾਰੀ ਖਿਰਿਓ ਰੰਗ ਭਾਰੀ।
ਲੱਗੀ ਪਿਚਕਾਰੀ, ਪਿਚਕਾਰੀਆਂ ਏਦਾਂ ਲੱਗਦਾ ਜਿਵੇਂ ਪਿਚਕਾਰੀਆਂ ਭਰ ਭਰ ਚਲਾਉਂਦੇ ਹੋਣ। ਸੂਰਮਿਆਂ ਦੇ ਹੱਥਾਂ ਚ ਫੜੀਆਂ ਬੰਦੂਕਾਂ ਜਦੋਂ ਗੋਲੀ ਜਾਂਦੀ ਹੈ ਤੇ ਜਿਹਨੂੰ ਜਾ ਕੇ ਵੱਜਦੀ ਆ, ਉਹਦੇ ਚ ਖੂਨ ਦੀਆਂ ਤਤੀਰੀਆਂ ਵਹਿ ਟੁਰਦੀਆਂ, ਏਦਾਂ ਲੱਗਦਾ ਮਾਨੋ ਗੋਲੀ ਨਹੀਂ ਚਲਾਈ, ਕਿਸੇ ਨੇ ਲਾਲ ਰੰਗ ਦੀ ਪਿਚਕਾਰੀ ਭਰ ਕੇ ਚਲਾ ਦਿੱਤੀ ਹੋਵੇ। ਏਦਾਂ ਪਿਚਕਾਰੀਆਂ ਚੱਲਦੀਆਂ, ਖਿਰਿਓ ਰੰਗ ਭਾਰੀ, ਬੜਾ ਭਾਰੀ ਰੰਗ ਕਹਿੰਦੇ ਖਿੜਿਆ ਲੱਗਦਾ ਲਾਲ ਰੰਗ ਦਾ।
ਪਤੰਗੀ ਸੋ ਰੰਗਾ ਚੱਲਿਓ ਸ਼੍ਰੋਣ ਅੰਗਾ,
ਸੋਹਣਾ ਰੰਗ ਦਾ ਖੂਨ ਜਿਹੜਾ ਲਾਲ ਸੁਰਖ ਉਹ ਵਹਿ ਟੁਰਿਆ ਹੈ ਰਣ ਭੂਮੀ ਚ।
ਸੋ ਢਾਲੇ ਉਛਾਲੇ ਡਵੇ ਜਿਉ ਬਿਸਾਲੇ,
ਦੋਹਾਂ ਪਾਸਿਓ ਸੂਰਮਿਆਂ ਦੇ ਢਾਲੇ ਨੇ ਹੱਥਾਂ ਵਿਚ ਪਕੜੇ ਤੇ ਉਛਾਲ ਉਛਾਲ ਕੇ ਪੈਂਦੇ ਹਨ।
ਸੋ ਮਾਰੰਗ ਅਲਾਵੇ ਮਨੋ ਗੀਤ ਗਾਵੇ,
ਕਹਿੰਦੇ ਜਦੋਂ ਮਾਰ ਮਾਰ ਲੋ ਕਰਦੇ ਆ ਨਾ ਤੇ ਏਦਾਂ ਜਾਪਦਾ ਜਿਵੇਂ ਗੀਤ ਗਾ ਰਹੇ ਹੋਣ। ਇਦਾਂ ਜਾਪਦਾ ਜਿਵੇਂ ਰਣ ਭੂਮੀ ਦਾ ਇਹ ਗੀਤ ਹੈ ਜਿਹੜਾ ਸੁਣਾਈ ਦੇ ਰਿਹਾ।
ਪਰੈ ਧਾਏ ਧਾਈ ਕਿਰਪਾਨਾ ਚਲਾਈ,
ਭੱਜ ਭੱਜ ਕੇ ਪੈਂਦੇ ਜਦੋਂ ਕਿਰਪਾਨਾ ਚਲਾਉਂਦੇ ਨੇ,
ਕੱਟੈ ਅੰਗ ਗੇਰੈ ਸੋ ਲੋਥੈ ਕਨੇਰੈ,
ਵੱਢ ਦਿੰਦੇ ਨੇ ਕੱਟ ਕੇ ਲੋਥਾਂ ਦੇ ਲੋਥ, ਢੇਰਾਂ ਦੇ ਢੇਰ ਲਾ ਰਹੇ ਨੇ।
ਨਬਾ ਬੰਦੀ ਖਾਵੈ ਬਡੋ ਓਜ ਲਾਵੈ,
ਅਬਦੁਲ ਖਾਨ ਸੂਬੇ ਜਲੰਧਰ ਦੇ ਜਿਹੜੇ ਸਿਪਾਹੀ ਨੇ ਉਹ ਆਪਣਾ ਪੂਰਾ ਜ਼ੋਰ ਲਾ ਕੇ ਲੜਦੇ ਵੀ ਸਾਡਾ ਸੂਬੇਦਾਰ ਵੇਖੇ ਕਿ ਅਸੀਂ ਕੱਲੀਆਂ ਤਨਖਾਹਾਂ ਨਹੀਂ ਲਈਆਂ ਉਹਦੇ ਕੋਲੋਂ, ਅੱਜ ਅਸੀਂ ਲੜ ਵੀ ਰਹੇ ਹਾਂ ਉਹਦੇ ਵਾਸਤੇ। ਆਪਣੇ ਸੂਬੇਦਾਰ ਨੂੰ ਵਿਖਾ ਵਿਖਾ ਕੇ ਸੂਰਮੇ ਲੜਦੇ ਨੇ ਬਲ ਲਾ ਕੇ।
ਨਹੀਂ ਪਾਏ ਪਾਛੇ ਪਿਰੇ ਸੂਰ ਆਛੇ,
ਪੈਰ ਨੀ ਪਿਛਲੇ ਪਾਸੇ ਕੀਤੇ, ਚੰਗੇ ਤਰੀਕੇ ਦੇ ਨਾਲ ਸੂਰਮੇ ਭਿੜੇ ਹਨ।
ਕਿਤੇ ਸਿੱਖ ਦੋਰੈ ਮਚਿਓ ਭੀਮ ਰੋਰੈ,
ਇਧਰੋਂ ਮਹਾਰਾਜ ਜੀ ਦੇ ਯੋਧੇ ਰਣ ਭੂਮੀ ਵਿਚ ਬੜੀ ਵਿਕਰਾਲ ਆਵਾਜ਼ ਦੇ ਵਿਚ ਪੁਕਾਰਦੇ ਹੋਏ ਦੁਸ਼ਮਣਾਂ ਨੂੰ ਵੰਗਾਰਦੇ ਹੋਏ ਝੂਮ ਰਹੇ ਨੇ।
ਪਰੈ ਹੂਹ ਦੇ ਕੇ ਕਿਰਪਾਨਾ ਚਲੈ ਕੇ,
ਹੱਲਾ ਕਰਕੇ ਬੜੇ ਵੰਗਾਰ ਕੇ ਦੁਸ਼ਮਣ ਨੂੰ ਫਿਰ ਤਲਵਾਰਾਂ ਲੈ ਕੇ ਮਾਰਦੇ ਨੇ।
ਕਿਤੇ ਢਾਲ ਓਡੈ ਕਿਤੇ ਹੱਥ ਛੋਡੈ,
ਕਿਤੇ ਹੱਥ ਦੇ ਵਿਚ ਢਾਲ ਪਕੜ ਕੇ ਦੁਸ਼ਮਣ ਦੇ ਚਲਾਏ ਵਾਰ ਨੂੰ ਰੋਕਦੇ ਨੇ, ਕਿਤੇ ਆਪਣੀ ਤਲਵਾਰ ਦੇ ਨਾਲ ਵਾਰ ਕਰਦੇ ਨੇ।
ਸੋ ਬੰਕੇ ਸਿਪਾਹੀ ਮਰੇ ਜੰਗ ਮਾਹੀ,
ਬਹੁਤ ਸਾਰੇ ਬੰਕੇ ਜਵਾਨ ਸੂਰਮੇ ਸਿਪਾਹੀ ਰਣ ਭੂਮੀ ਵਿਚ ਮਰ ਗਏ ਹਨ।
ਬਿਧੀ ਚੰਦ ਰੋਸਾ ਬੜੀ ਜੰਗ ਹੋਸਾ,
ਬਾਬਾ ਬਿਧੀ ਚੰਦ ਸਾਹਿਬ ਜੀ ਬੜੇ ਰੋਹ ਵਿਚ ਤੁਰੇ ਫਿਰਦੇ ਜੰਗ ਦੇ ਮੈਦਾਨ ਚ, ਪਰ ਜਿੱਥੇ ਰੋਹ ਹੈ ਉੱਥੇ ਹੋਸ਼ ਵੀ ਹੈ, ਹੋਸ਼ ਦੇ ਨਾਲ ਤੇ ਰੋਹ ਨਾਲ ਲੜ ਰਹੇ ਨੇ।
ਸੋ ਆਪੰਗ ਬਚਾਵੈ ਘਨੇ ਸ਼ਤਰੂ ਕਹਵੈ,
ਆਪਣਾ ਆਪ ਬਚਾ ਕੇ ਰਣ ਭੂਮੀ ਵਿਚ ਦੁਸ਼ਮਣ ਨੂੰ ਮਾਰਦੇ ਨੇ।
ਤਜੈ ਤੀਰ ਤੀਖੇ ਸੋ ਸਰਪੰਗ ਸਰੀਖੇ,
ਬੜੇ ਤਿੱਖੇ ਤਿੱਖੇ ਤੀਰ ਬਾਬਾ ਬਿਧੀ ਚੰਦ ਸਾਹਿਬ ਚਲਾਉਂਦੇ ਜੋ ਸੱਪਾਂ ਦੇ ਸਮਾਨ ਸਰੀਖੇ, ਕਹਿੰਦੇ ਸੱਪਾਂ ਦੇ ਸਰੀਖੇ ਸਮਾਨ ਨੇ।
ਭਟੰਗ ਪ੍ਰਾਣ ਹਾਨੇ ਗਿਰੇ ਜੰਗ ਥਾਨੇ,
ਬਹੁਤ ਸਾਰੇ ਸੂਰਮਿਆਂ ਦੇ ਪ੍ਰਾਣ ਹਰ ਲੈਂਦੇ ਆ ਉਹ ਤੀਰ ਤੇ, ਮਰ ਕੇ ਸੂਰਮੇ ਜ਼ਮੀਨ ਤੇ ਖਾਕ ਚੱਟਦੇ ਨੇ।
ਮੁਖ ਭਰ ਕੇ ਈ ਸੋ ਆਉਂਦੇ ਪਰੇ,
ਬਹੁਤ ਸਾਰੇ ਮੂੰਹ ਭਰਨੇ ਸੂਰਮੇ ਡਿੱਗ ਪਏ, ਮੁੱਦੇ ਪਏ ਮੁੜ ਕੇ ਨੀ ਉੱਠ ਸਿੱਧੇ ਹੋਏ।
ਜਹਾਂ ਕਾਵ ਹੋਹੂ ਪਕਾ ਪੱਕ ਲੋਹੂ,
ਜਿੱਥੇ ਕਾਵ ਹੁੰਦਾ ਸ਼ਸਤਰ ਨਾਲ ਉਹਦੇ ਚ ਖੂਨ ਪੱਕ ਪੱਕ ਕਰਕੇ ਬਾਹਰ ਨਿਕਲਦਾ, ਕਿਉਂਕਿ ਸੂਰਮਿਆਂ ਦੇ ਸਰੀਰ ਗਰਮ ਨੇ ਰਣ ਭੂਮੀ ਚ ਲੜਨ ਕਰਕੇ, ਤੇ ਗਰਮ ਹੋਣ ਕਰਕੇ ਸਰੀਰ ਦਾ ਖੂਨ ਗਰਮ ਹੋ ਜਾਂਦਾ, ਓਨਾ ਹੀ ਤੇਜ਼ੀ ਦੇ ਨਾਲ ਕਹਿੰਦੇ ਭੱਕ ਭੱਕ ਕਰਕੇ ਖੂਨ ਜਿਹੜਾ ਉਹ ਬਾਹਰ ਵੱਧਦਾ, ਬਾਹਰ ਨੂੰ ਡਿੱਗਦਾ ਹੈ।
ਕਹੂੰ ਕੰਪ ਧਾਰੇ ਭਇਓ ਤਰਾਸ ਭਾਰੇ,
ਕਈ ਡਰ ਗਏ ਨੇ ਵੇਖ ਕੇ, ਤਰਾਸ ਦੇ ਨਾਲ ਸੁੰਨ ਮੁੰਨ ਜਿਹੀ ਹੋ ਗਏ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਕਰੀਏ। ਇਹੋ ਜਿਹਾ ਜੰਗ ਹੋਇਆ, ਇਹੋ ਜਿਹੀ ਖੂਨ ਦੀਆਂ ਤਤੀਰੀਆਂ ਵਹਿੰਦੀਆਂ ਵੇਖੀਆਂ ਕਿ ਕਈ ਸੁੰਨ ਮੁੰਨ ਹੀ ਹੋ ਗਏ, ਉਹ ਜਿਵੇਂ ਪੱਥਰ ਜੀਆਂ ਮੂਰਤਾਂ ਜੀਆਂ ਹੁੰਦਾ ਓਦਾਂ ਹੀ ਖਲੋ ਗਏ।
ਕਹੂੰ ਕੋਪ ਠਾਨੇ ਗਹੇ ਉਹ ਖੱਗ ਪਾਨੇ,
ਪਰ ਕਈ ਵੇਖ ਕੇ ਹੋਰ ਰੋਹ ਚ ਆਉਂਦੇ ਆ ਤੇ ਆਪਣੀਆਂ ਤਲਵਾਰਾਂ ਪਕੜ ਕੇ ਜੂਝਦੇ ਨੇ।
ਝਟਾ ਝਟ ਬਾਹੈ ਕਰੈ ਓਜ ਬਾਹੈ,
ਬੜੀ ਛੇਤੀ ਨਾਲ ਝਟਾ ਝਟ ਛੇਤੀ ਦੇ ਨਾਲ ਕਿਰਪਾਨਾ ਵਾਹ ਦਿੰਦੇ, ਆਪਣੀਆਂ ਪੂਰੀਆਂ ਬਾਹਾਂ ਦਾ ਬਲ ਲਾਉਂਦੇ ਐ।
ਤਛਾ ਮੁੱਛ ਹੋਏ ਬੜੀ ਨੀਂਦ ਸੋਏ,
ਤਛਾ ਮੁੱਛ ਦਾ ਮਤਲਬ ਹੁੰਦਾ ਟੁਕੜੇ ਟੁਕੜੇ ਹੋ ਗਏ ਨੇ ਸੂਰਮੇ ਰਣ ਭੂਮੀ ਚ, ਏਦਾਂ ਡਿੱਗੇ ਪਏ ਨੇ ਮਾਨੋ ਜਿਵੇਂ ਥੱਕ ਕੇ ਕਈ ਦਿਨਾਂ ਦੇ ਉਹ ਨੀਂਦਰੇ ਸੀ ਤੇ ਗੂੜੀ ਨੀਂਦ ਸੁੱਤੇ ਪਏ ਐ। ਇਹੋ ਜੀ ਨੀਂਦ ਕੇ ਸੁੱਤੇ ਪਏ ਆ ਹੁਣ ਜਿਨ੍ਹਾਂ ਨੂੰ ਕਿਸੇ ਨੇ ਨਹੀਂ ਉਠਾਉਣਾ।
ਕੱਟੀ ਜੰਗ ਕਾਹੂ ਖਰੇ ਜੰਗ ਮਾਹੂ,
ਕਿਸੇ ਦੀ ਲੱਤ ਵੱਡੀ ਹੋਈ ਤੇ ਇੱਕ ਲੱਤ ਤੇ ਖਲੋਤਾ ਲੜ ਰਿਹਾ।
ਕੱਟੇ ਕਾਹੂ ਪਾਸੇ ਸੋ ਆਤਰੇ ਨਿਕਾਸੇ,
ਕਈਆਂ ਦੇ ਪੇਟ ਦੀਆਂ ਆਂਦਰਾਂ ਨਿਕਲੀਆਂ ਹੋਈਆਂ ਬਾਹਰ ਨੂੰ, ਫਿਰ ਵੀ ਲੜਨ ਵਾਸਤੇ ਉਤਸ਼ਾਹ ਕਰਦੇ ਹਨ।
ਰਿਦਾ ਕਾਹੂ ਛੇਦਾ ਪਰੇ ਪਾਏ ਖੇਦਾ,
ਕਿਸੇ ਦਾ ਦਿਲ ਫਟ ਕੇ ਬਾਹਰ ਨੂੰ ਨਿਕਲ ਆਇਆ ਕਲੇਜੇ ਵਾਲੀ ਜਗ੍ਹਾ ਤੋਂ।
ਕਿਸੂ ਹੱਥ ਕਾਟਾ ਦਯੋ ਤਰਾਸ ਡਾਟਾ,
ਕਿਸੇ ਦਾ ਹੱਥ ਵੱਢਿਆ ਗਿਆ ਤੇ ਉਹਨੂੰ ਡਾਂਟ ਕੇ ਬਾਬਾ ਬਿਧੀ ਚੰਦ ਸਾਹਿਬ ਤੋਰ ਦਿੰਦੇ, ਭੱਜ ਜਾ ਹੱਥ ਵੱਢਿਆ ਸਿਰ ਵੀ ਵੱਢ ਦੂ, ਕਹਿੰਦੇ ਤਾਂ ਡਰਾ ਕੇ ਭਜਾ ਦਿੰਦੇ ਐ।
ਦੋ ਧਾਰੇ ਜੋ ਖੰਡੇ ਸੋ ਤੀਖੇ ਪ੍ਰਚੰਡੇ,
ਦੋ ਧਾਰੇ ਖੰਡੇ ਜਿਹੜੇ ਬੜੇ ਤਿੱਖੇ ਤੇ ਪ੍ਰਚੰਡ ਹਨ।
ਵੱਡੇ ਬਾਡ ਵਾਰੇ ਪੁੱਲਾ ਦੀ ਕਰਾਰੇ,
ਕਹਿੰਦੇ ਜਿਹੜੇ ਆਪਣੇ ਭਾਰ ਨਾਲ ਹੀ ਵਹਿੰਦੇ ਜਾਂਦੇ ਨੇ, ਇੰਨੇ ਭਾਰੇ ਨੇ ਕਿ ਆਪਣੇ ਵਜਨ ਦੇ ਨਾਲ ਹੀ ਵਗਦੇ ਜਾਂਦੇ ਤੇ ਫੁਲਾਦ ਦੇ ਬਣੇ ਹੋਏ ਨੇ।
ਲੱਗੈ ਗਰੀਬ ਜਾਹੂ ਗਿਰੈ ਸੀਸ ਤਾਹੂ,
ਜਿਹਦੀ ਗਰਦਨ ਤੇ ਜਾ ਕੇ ਵੱਜਦਾ ਹੈ ਇਹ ਖੰਡਾ ਜਾਂ ਤਲਵਾਰ, ਉਹਦਾ ਸਿਰ ਲੱਥ ਕੇ ਜ਼ਮੀਨ ਤੇ ਜਾ ਪੈਂਦਾ
ਭਏ ਰੁੰਡ ਮੁੰਡੇ ਭਰੇ ਖੰਡ ਖੰਡੇ
ਰੁੰਡੀਆਂ ਮੁੰਡੀਆਂ ਜੰਗ ਦੇ ਮੈਦਾਨ ਚ ਖਿੰਡੀਆਂ ਨਜ਼ਰ ਆਉਂਦੀਆਂ ਟੁਕੜੇ ਟੁਕੜੇ ਹੋ ਰਹੇ ਨੇ ਸੂਰਮੇ
ਕਟੇ ਕਾਹੂ ਤੁੰਡੰਗ ਲਿਟੇ ਸੂਰ ਝੁੰਡੰਗ
ਕਿਸੇ ਦਾ ਮੂੰਹ ਵੱਢਿਆ ਜਾਂਦਾ ਹੈ ਤੇ ਕਹਿੰਦੇ ਜਬਾੜਾ ਜਿਹੜਾ ਹੈ ਥੱਲੜੇ ਪਾਸਿਓ ਵੱਢਿਆ ਜਾਂਦਾ ਕਿਸੇ ਦੇ ਦੰਦ ਟੁੱਟ ਜਾਂਦੇ ਨੇ ਗੋਲੀ ਆਦਕ ਨਾਲ ਵੱਜਣ ਦਿਆਂ
ਪ੍ਰਚੰਡਾ ਘੁਮੰਡਾ ਕਟੇ ਬਾਹੋ ਦੰਡਾ
ਬਹੁਤ ਜਿਆਦਾ ਪ੍ਰਚੰਡ ਜੰਗ ਹੁੰਦਾ ਫਿਰ ਵੀ ਸੂਰਮੇ ਪੂਰੇ ਘਮੰਡ ਵਿਚ ਆ ਕੇ ਹੰਕਾਰ ਵਿਚ ਆ ਕੇ ਆਪਣੀਆਂ ਬਾਹਾਂ ਦਾ ਤਾਣ ਲਾਉਂਦੇ ਹੈ
ਸਰੋਹੀ ਹਲੱਬੀ ਸੋਤੋਰੀ ਜੁਨੱਬੀ
ਇਹ ਤਲਵਾਰਾਂ ਦੀਆਂ ਕਿਸਮਾਂ ਨੇ ਤੇ ਅੱਗੇ ਜੁਨੱਬੀ ਸਰੋਹੀਆਂ ਚੱਲਦੀਆਂ ਹਲੱਬੀ ਤਲਵਾਰਾਂ ਚੱਲਦੀਆਂ ਤੇਗੇ ਜਨੱਬੀ ਇਹ ਸਭ ਹਲੱਬੀ ਜਨੱਬੀ ਮਗਰਬੀ ਸਰੋਈ ਤੇਗੇ ਤੇ ਗੋਲੀਏ ਏਦਾਂ ਕਈ ਕਿਸਮਾਂ ਕਿਰਚਾਂ ਸੈਫ ਇਹ ਤਲਵਾਰਾਂ ਦੀਆਂ ਕਿਸਮਾਂ ਹੁੰਦੀਆਂ ਹਰ ਤਰ੍ਹਾਂ ਦੀ ਤਲਵਾਰ ਰਣ ਭੂਮੀ ਚ ਨਜ਼ਰ ਆ ਰਹੀ ਹੈ ਸੂਰਮਿਆਂ ਦੇ ਹੱਥਾਂ ਚ
ਕੜਾ ਕਾੜ ਝਾੜੈ ਬਨੇ ਭੀਮ ਤਾੜੈ
ਉਧਰੋਂ ਬੰਦੂਕਾਂ ਵੀ ਕਮਾਲ ਦੀਆਂ ਨੇ ਸਾਰਿਆਂ ਕੋਲ ਵੱਖੋ ਵੱਖਰੀਆਂ ਵੱਖੋ ਵੱਖਰੇ ਨਮੂਨਿਆਂ ਵਾਲੀਆਂ ਬੰਦੂਕਾਂ ਇੰਨੇ ਕਮਾਲ ਦੀਆਂ ਕਹਿੰਦੇ ਅਜੀਬੋ ਗਰੀਬ ਬੰਦੂਕਾਂ ਫੜੀਆਂ ਕਈਆਂ ਨੇ ਆਪ ਹੀ ਬਣਾਈਆਂ ਹੋਈਆਂ ਸੀ ਪੈਪ ਆਦਕ ਲੋਹੇ ਦੇ ਲੈ ਕੇ ਪਿੱਛੇ ਲੱਕੜ ਮੜ ਕੇ ਬੰਦੂਕਾਂ ਤਿਆਰ ਕੀਤੀਆਂ ਹੋਈਆਂ ਕਹਿੰਦੇ ਕੜਾ ਕਾੜ ਝਾੜੈ ਉਹ ਚਲਾਉਂਦਾ ਤੇ ਉਹਨਾਂ ਚ ਕੜਾਕ ਦੇ ਕੇ ਆਵਾਜ਼ ਆਉਂਦੀ ਬਨੇ ਭੀਮ ਤਾੜੈ ਬੜਾ ਭਿਆਨਕ ਰੂਪ ਬਣ ਕੇ ਤਾੜਦੇ ਨੇ ਦੁਸ਼ਮਣ ਨੂੰ
ਵੱਡੇ ਸਿੱਖ ਕ੍ਰੋਧੇ ਮਹਾ ਜੰਗ ਜੋਧੇ
ਸਿੱਖ ਬੜੇ ਕ੍ਰੋਧ ਵਿਚ ਆ ਕੇ ਬੀਰਸ ਵਿਚ ਆ ਕੇ ਜੰਗ ਚ ਯੁੱਧ ਲੜ ਰਹੇ ਨੇ
ਮਲੇਛਾਂ ਹੱਲਾ ਦੇੜੰਗ ਹੋਏ ਚੱਲਾ
ਉਧਰ ਮਲੇਛਾਂ ਨੇ ਜਿਹੜਾ ਹੱਲਾ ਕੀਤਾ ਸੀ ਅਬਦੁਲ ਖਾਨ ਸਾਰੀ ਫੌਜ ਲੈ ਕੇ ਆ ਢੁਕਿਆ ਸੀ ਮਹਾਰਾਜ ਜੀ ਦੇ ਯੋਧਿਆਂ ਨੇ ਬੜੀ ਮਜ਼ਬੂਤੀ ਨਾਲ ਦੁਸ਼ਮਣਾਂ ਦਾ ਹੱਲਾ ਰੋਕਿਆ
ਕਣੀ ਮਾਰ ਮਾਚੀ ਲਹੂ ਧੂਲ ਰਾਚੀ
ਬਹੁਤ ਜ਼ਿਆਦਾ ਭਿਆਨਕ ਮਾਰ ਮਚੀ ਹੈ ਤੇ ਲਹੂ ਦੇ ਨਾਲ ਧਰਤੀ ਲਾਲ ਸਰੀਖੀ ਹੋ ਰਹੀ ਹੈ
ਦੋਹਰਾ ਇੱਕ ਇੱਕ ਸਿੱਖ ਗੁਰ ਸੁਪੱਟ ਜੋ ਦਸ ਦਸ ਤੁਰਕ ਸੰਘਾਰ
ਸਤਿਗੁਰੂ ਜੀ ਦੇ ਯੋਧੇ ਜਦੋਂ ਲੜਦੇ ਆ ਤੇ ਕੱਲੇ ਕੱਲੇ ਨੀ ਸ਼ਹੀਦ ਹੁੰਦੇ ਇੱਕ ਇੱਕ ਸਿੱਖ ਦੁਸ਼ਮਣਾਂ ਦੇ ਦਸ ਦਸ ਗਿਲਜਿਆਂ ਨੂੰ ਦਸ ਦਸ ਪਠਾਣਾਂ ਨੂੰ ਦਸ ਦਸ ਤੁਰਕਾਂ ਨੂੰ ਮਾਰ ਕੇ ਮਰਦੇ ਦਸ ਤੋਂ ਘੱਟ ਨਹੀਂ ਮਾਰਦੇ ਦਸਾਂ ਤੋਂ ਬਾਅਦ ਕੋਈ ਪੰਦਰਾਂ ਮਾਰਦੇ ਕੋਈ ਵੀਹ ਮਾਰਦੇ ਪਰ ਦਸ ਤੋਂ ਘੱਟ ਮਾਰ ਕੇ ਨੀ ਮਰਦੇ ਦਸ ਦਸ ਤੁਰਕਾਂ ਨੂੰ ਮਾਰ ਕੇ ਸ਼ਹੀਦ ਹੁੰਦੇ ਹੈ
ਕੋ ਸ਼ਹੀਦ ਕੋ ਜੀਅਤ ਪਾ ਸਤਿਗੁਰ ਕੋ ਬਲ ਧਾਰ
ਕਈ ਸਿੱਖ ਦਸ ਦਸ ਤੁਰਕਾਂ ਨੂੰ ਮਾਰ ਕੇ ਸ਼ਹੀਦੀ ਪਾ ਗਏ ਨੇ ਤੇ ਕਈ ਹਾਲੇ ਖੜੇ ਨੇ ਜਿਨ੍ਹਾਂ ਵਿੱਚ ਗੁਰੂ ਸਾਹਿਬ ਜੀ ਦਾ ਬਲ ਕੰਮ ਕਰ ਰਿਹਾ ਸਤਿਗੁਰਾਂ ਦਾ ਤਾਣ ਸਤਿਗੁਰਾਂ ਦੀ ਤਾਕਤ ਕੰਮ ਕਰ ਰਹੀ ਹੈ
ਰਸਾਵਲ ਛੰਦ ਗੁਰੂ ਕੋਪ ਹੋਏ ਪਿਖੇ ਸ਼ਤਰੂ ਢੋਏ
ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਬੀਰ ਰਸ ਵਿੱਚ ਆਏ ਜਦੋਂ ਵੇਖਿਆ ਦੁਸ਼ਮਣ ਨੇੜੇ ਆ ਢੁਕਿਆ
ਮਲੇਛੰ ਸਮੂਹਾ ਪਰੈ ਦੀਨ ਹੂਹਾ
ਵੇਖਿਆ ਸਾਰੇ ਮਲੇਛ ਆ ਗਏ ਆ ਤੇ ਹਾਹਾਕਾਰ ਕਰਦੇ ਵੱਧ ਰਹੇ ਨੇ ਹੱਲਾ ਕਰਕੇ
ਕਰੇ ਲਾਲ ਨੈਣਾ ਲੀਓ ਪਾਬਾਨ ਪੈਣਾ
ਗੁਰਦੇਵ ਦੇ ਨੇਤਰ ਲਾਲ ਸੁਰਖ ਹੋਏ ਹੈ ਪਾਤਸ਼ਾਹ ਨੇ ਆਪਣੇ ਪੱਥੇ ਚੋਂ ਤੀਰ ਕੱਢਿਆ ਹੈ
ਨਿਖੰਗੈ ਨਿਕਾਸਾ ਮੁਖੀ ਤੇ ਪ੍ਰਕਾਸ਼ਾ
ਪੱਥੇ ਚੋਂ ਤੀਰ ਕੱਢ ਕੇ ਉਹਦੀ ਮੁਖੀ ਨੂੰ ਚੰਗੀ ਤਰ੍ਹਾਂ ਵੇਖਿਆ ਕਮਾਨ ਉਹਦੀ ਤੀਰ ਦੀ ਜਿਹੜੀ ਥਲੜੀ ਕਾਨੀ ਹੁੰਦੀ ਉਹਨੂੰ ਗੋਹ ਨਾਲ ਤੱਕਿਆ ਹੈ
ਹੁਤੋ ਮੋਟ ਕਾਨਾ ਸੋ ਪੰਖੇ ਮਹਾਨਾ
ਮੋਟਾ ਕਾਨਾ ਸੀ ਉਹਨੂੰ ਲੱਗਾ ਹੋਇਆ ਪਿਛਲੇ ਪਾਸੇ ਖੰਭ ਲੱਗੇ ਹੋਏ ਸੀ ਬਾਗੜ ਦੇ ਕੋਲ
ਗੁਲਮ ਚਾਪ ਜੋਰਾ ਕਠੋਰ ਹੈ ਸੋ ਚੌਰਾ
ਗੁਰਦੇਵ ਦਾ ਕਠੋਰ ਤਨਖ ਜੋ ਚੌੜੀ ਪੱਟੀ ਵਾਲਾ ਉਹਦੇ ਤੰਦੀ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤੀਰ ਚੜਾਇਆ ਹੈ
ਕਰਿਓ ਤਾਨ ਤਾਨਾ ਲੱਗੇ ਪਾਨ ਕਾਨਾ
ਜਦੋਂ ਪਾਤਸ਼ਾਹ ਨੇ ਖਿੱਚਿਆ ਤੇ ਹੱਥ ਗੁਰਦੇਵ ਦਾ ਪਿੱਛੇ ਕੰਨ ਤੱਕ ਆ ਗਿਆ
ਤੱਕਿਓ ਗੋਲ ਮਾਰਾ ਚੱਲਿਓ ਬੇਗ ਪਾਰਾ
ਸਾਹਮਣੇ ਜਿਹੜਾ ਤੁਰਕਾਂ ਦਾ ਝੁੰਡ ਜਿਹਾ ਸੀ ਇਕੱਠਾ ਉਹਦੇ ਨੂੰ ਤੱਕ ਕੇ ਮਹਾਰਾਜ ਜੀ ਨੇ ਤੀਰ ਚਲਾਇਆ ਤੇ ਸ਼ੌਂਕ ਦਾ ਗਿਆ
ਲੱਗਿਓ ਸ਼ੂਕ ਕੈਸੇ ਭਰਿਓ ਨਾਗ ਜੈਸੇ
ਕਹਿੰਦੇ ਸ਼ੌਂਕਦਿਆਂ ਹੋਇਆ ਤੀਰ ਗਿਆ ਪਹਿਲਾਂ ਜਾ ਕੇ ਇੱਕ ਤੁਰਕ ਦੀ ਛਾਤੀ ਵਿੱਚ ਇਉਂ ਵੜ ਗਿਆ ਜਿਵੇਂ ਕਿਸੇ ਖੁੱਡ ਚ ਨਾਗ ਵੜ ਜਾਂਦਾ ਹੈ
ਕਯੋ ਫੋਰ ਛਾਤੀ ਧਰਾ ਪੈਪ ਪਾਤੀ
ਇੱਕ ਨੂੰ ਵੱਜਾ ਉਹਦੀ ਛਾਤੀ ਚੀਰ ਕੇ ਤੀਰ ਪਾਰ ਨਿਕਲਿਆ ਤੇ ਉਹ ਨਾਲ ਹੀ ਜ਼ਮੀਨ ਤੇ ਡਿੱਗ ਪਿਆ
ਤੁਤੀ ਜਾਏ ਭੇਦਾ ਤਿਸੈ ਅੰਗ ਛੇਦਾ
ਉਹੀ ਤੀਰ ਪਿੱਛੇ ਖੜੇ ਦੂਜੇ ਸੂਰਮੇ ਨੂੰ ਜਾ ਕੇ ਵੱਜਾ ਉਹਦੀ ਛਾਤੀ ਨੂੰ ਵੀ ਚੀਰ ਗਿਆ ਉਹ ਵੀ ਨਾਲ ਹੀ ਡਿੱਗ ਪਿਆ
ਪਰਿਓ ਭੂਮ ਜਾਈ ਤ੍ਰਿਤੀ ਫੇਰ ਕਾਈ
ਦੂਜਾ ਡਿੱਗਾ ਇਹਨੇ ਨੂੰ ਤੀਜੇ ਨੂੰ ਵੀ ਉਹੀ ਤੀਰ ਜਾ ਕੇ ਵੱਜਾ
ਪਟੰਗ ਚੌਥ ਲਾਗੇ ਤਬੈ ਪ੍ਰਾਨ ਤਿਆਗੇ
ਤੀਜਾ ਡਿੱਗਿਆ ਫਿਰ ਚੌਥੇ ਨੂੰ ਜਾ ਕੇ ਵੱਜਾ ਉਹ ਵੀ ਗਿਰ ਗਿਆ ਪੰਜਵੇਂ ਨੂੰ ਜਾ ਵੱਜਾ
ਪੁਲੰਗ ਪੰਚ ਬੀਦਾ ਗੱਡਿਓ ਜਾਏ ਸਿੱਧਾ
ਪੰਜਵੇਂ ਨੂੰ ਵੱਜਣ ਤੋਂ ਬਾਅਦ ਪਿਛਲੇ ਪਾਸੇ ਜਿਹੜੇ ਬੰਦੇ ਸੀ ਉਹ ਪਿੱਛੇ ਇੱਧਰ ਉੱਧਰ ਹੋ ਗਏ ਉਹਨਾਂ ਵੇਖਿਆ ਵੀ ਇਹ ਤਾਂ ਚੀਰ ਕੇ ਪਿੱਛੇ ਤੱਕ ਆਈ ਜਾਂਦਾ ਫਿਰ ਉਹ ਜਿਹੜਾ ਤੀਰ ਸੀ ਉੱਥੇ ਹੀ ਠੰਡਾ ਨਹੀਂ ਹੋਇਆ ਪੰਜਵੇਂ ਨੂੰ ਵਿੰਨਣ ਤੋਂ ਬਾਅਦ ਫਿਰ ਜ਼ਮੀਨ ਦੇ ਵਿੱਚ ਥੱਲੇ ਗੱਡਿਆ ਗਿਆ
ਧਰਿਓ ਤੀਰ ਦੂਵਾ ਮਹਾਕੋਪ ਹੂਆ
ਇੱਕ ਤੀਰ ਹਲੇ ਗਿਆ ਹੀ ਸੀ ਪੰਜਾਂ ਨੂੰ ਮਾਰ ਕੇ ਉਹਨੇ ਸੁੱਟ ਦਿੱਤਾ ਇਹਨੇ ਨੂੰ ਦੂਸਰਾ ਤੀਰ ਗੁਰਦੇਵ ਨੇ ਤੰਦੀ ਤੇ ਚਾੜ ਲਿਆ
ਤਜਿਓ ਬੇਗ ਸੰਗਾ ਕਨੇ ਸ਼ਤਰੂ ਭੰਗਾ
ਪਾਤਸ਼ਾਹ ਨੇ ਵੇਗ ਨਾਲ ਚਲਾਇਆ ਪੰਜਾ ਸੱਤਾਂ ਨੂੰ ਫਿਰ ਮਾਰ ਸੁੱਟਿਆ
ਇਸੀ ਰੀਤ ਫੇਰੇ ਪ੍ਰਹਾਰੈ ਕਨੇਰੇ
ਤੀਸਰਾ ਤੀਰ ਕੱਢਿਆ ਚੌਥਾ ਕੱਢਿਆ ਗੁਰਦੇਵ ਨੇ ਤੀਰਾਂ ਦੀ ਝੜੀ ਲਾ ਦਿੱਤੀ
ਗਿਰੇ ਖਾਨ ਮਾਨੀ ਦੀਏ ਪ੍ਰਾਨ ਹਾਨੀ
ਵੱਡੇ ਵੱਡੇ ਮਾਨੀ ਖਾਨ ਹੰਕਾਰੀ ਜਿਨ੍ਹਾਂ ਨੇ ਸਤਿਗੁਰਾਂ ਦੇ ਤੀਰਾਂ ਦੇ ਵੱਜਣ ਕਰਕੇ ਪ੍ਰਾਣ ਤਿਆਗ ਦਿੱਤੇ
ਲੱਗੇ ਬਾਣ ਜਾਏ ਕਨੇ ਸ਼ਤਰੂ ਕਾਏ
ਮਹਾਰਾਜ ਜੀ ਦੇ ਤੀਰ ਬਹੁਤੇ ਦੁਸ਼ਮਣਾਂ ਨੂੰ ਜਾ ਕੇ ਲੱਗਦੇ ਬਹੁਤੇ ਵੈਰੀ ਮਾਰ ਮੁਕਾਏ ਨੇ
ਭਰੇ ਜੋ ਨਿਖੰਗੈ ਚਲਾਏ ਖਤੰਗੈ
ਜਿਹੜਾ ਪੱਥਾ ਮਹਾਰਾਜ ਜੀ ਦਾ ਤੀਰਾਂ ਨਾਲ ਭਰਿਆ ਸੀ ਇੱਕ ਪੱਥਾ ਖਾਲੀ ਕਰ ਦਿੱਤਾ ਦੁਬਾਰਾ ਹੋਰ ਮੰਗਾ ਲਏ
ਇਕਮ ਦੋਏ ਤੀਨੋ ਕਰੈ ਪ੍ਰਾਨ ਹੀਨੋ
ਮਹਾਰਾਜ ਜੀ ਚਲਾਈ ਜਾਂਦੇ ਤੀਰ ਕਦੇ ਇੱਕ ਨੂੰ ਵੀ ਵੱਜ ਕੇ ਖਤਮ ਹੋ ਜਾਂਦਾ ਤੀਰ ਉੱਥੇ ਠੰਡਾ ਹੋ ਜਾਂਦਾ ਕਦੇ ਦੋਹਾਂ ਨੂੰ ਕਦੇ ਤਿੰਨਾਂ ਨੂੰ ਕਦੇ ਚਾਰਾਂ ਨੂੰ ਦਸਾਂ ਦਸਾਂ ਨੂੰ ਵੀ ਵਿੰਨ ਜਾਂਦਾ
ਬੜੇ ਬੇਗ ਵਾਰੇ ਲੱਗੇ ਫੋਰ ਪਾਰੇ
ਬੜੇ ਵੇਗ ਨਾਲ ਮਹਾਰਾਜ ਜੀ ਦੇ ਤੀਰ ਜਾਂਦੇ ਆ ਤੇ ਚੀਰ ਕੇ ਸਰੀਰਾਂ ਨੂੰ ਨਿਕਲ ਜਾਂਦੇ ਨੇ
ਤਵਾ ਵੈ ਤੁਰੰਗਾ ਪ੍ਰਹਾਰੈ ਖਤੰਗਾ
ਤੀਰਾਂ ਦੀ ਹੈਰਾਨੀ ਇਸ ਗੱਲ ਦੀ ਹੈ ਵੀ ਜਾਂ ਇਹ ਦਸਾਂ ਦੇ ਸਰੀਰਾਂ ਚ ਵੀ ਤੀਰ ਨਿਕਲ ਜਾਏ ਨਾ ਤੇ ਉਹਨੂੰ ਖੂਨ ਨਹੀਂ ਲੱਗਦਾ ਸੁੱਕਾ ਹੀ ਨਿਕਲ ਜਾਂਦਾ ਇੰਨੀ ਕਿੰਨੀ ਤੇਜ਼ੀ ਨਾਲ ਉਹ ਜਾਂਦਾ ਹੋਵੇਗਾ ਤੀਰ ਕਿ ਦਸਾਂ ਦਸਾਂ ਦੀ ਸੱਤਾਂ ਸੱਤਾਂ ਛਿਆਂ ਛਿਆਂ ਦੇ ਸਰੀਰਾਂ ਚੋਂ ਜਾਂਦਾ ਤੇ ਰੰਚਕ ਭਰ ਵੀ ਖੂਨ ਦੀ ਬੂੰਦ ਤੱਕ ਨਹੀਂ ਲੱਗਦੀ ਉਹਨਾਂ ਤੀਰਾਂ ਨੂੰ ਇੰਨੀ ਤੇਜ਼ੀ ਨਾਲ ਮਹਾਰਾਜ ਜੀ ਦੇ ਤੀਰ ਚੱਲਦੇ ਨੇ
ਚਲਾਵੇਂ ਤੂੰ ਫੰਗਾ ਪਟੰਗ ਅੰਗ ਭੰਗਾ
ਬਹੁਤੀਆਂ ਬੰਦੂਕਾਂ ਚੱਲ ਪਈਆਂ ਜੋ ਸੂਰਮਿਆਂ ਦੇ ਅੰਗਾਂ ਨੂੰ ਭੰਨ ਦਿੰਦੀਆਂ ਤੋੜ ਦਿੰਦੀਆਂ ਨੇ
ਵੱਡੇ ਘਾਵ ਸੰਗਾ ਲਹੂ ਲਾਲ ਰੰਗਾ
ਘਾਵ ਹੁੰਦੇ ਜ਼ਖਮ ਹੁੰਦੇ ਤੇ ਲਾਲ ਰੰਗ ਦਾ ਸੁਰਖਾ ਖੂਨ ਉਹ ਵਗਦਾ ਹੈ
ਬਣੈ ਬੇਸ ਚੰਗਾ ਮਚਿਓ ਭੀਮ ਜੰਗਾ
ਉਸ ਖੂਨ ਨਾਲ ਲੱਥ ਪੱਥ ਹੋਏ ਸੂਰਮੇ ਫਿਰ ਵੀ ਲੜਦੇ ਹੈ ਕਹਿੰਦੇ ਉਹਨਾਂ ਦੇ ਤਨ ਤੇ ਪਾਏ ਜਿਹੜੇ ਕੱਪੜੇ ਆ ਲਾਲ ਰੰਗ ਦੇ ਖੂਨ ਨਾਲ ਰੰਗੇ ਹੋਏ ਵੇਖ ਕੇ ਏਦਾਂ ਜਾਪਦਾ ਜਿਵੇਂ ਲਲਾਰੀ ਕੋ ਰੰਗਾ ਕੇ ਲਿਆਏ ਹੁਣ ਲਾਲ ਰੰਗ ਦੇ ਸੂਹੇ ਰੰਗ ਦੀਆਂ ਪੁਸ਼ਾਕਾਂ ਪਾਈਆਂ ਹੋਣ ਬੜੀਆਂ ਸੋਹਣੀਆਂ ਲੱਗਦੀਆਂ ਨੇ
ਦੋਹਰਾ ਕਹਿ ਲਗ ਬਰਨੋ ਜੁੱਧ ਕੋ ਭਇਓ ਮਹਾ ਕਮਸਾਨ
ਕਿੱਥੋਂ ਤੱਕ ਦੱਸੀਏ ਵੀ ਜੁੱਧ ਕਿੰਨਾ ਕੁ ਹੋਇਆ ਬਹੁਤ ਭਿਆਨਕ ਕਮਾਸਾਨ ਜੰਗ ਹੋਇਆ
ਪ੍ਰਥਮ ਤੁਫੰਗਲ ਤੇ ਮਰੇ ਤੁਰਕਨ ਕੋ ਅਵਸਾਨ
ਪਹਿਲਾਂ ਬੰਦੂਕਾਂ ਦੇ ਨਾਲ ਬਹੁਤੇ ਮਾਰੇ ਗਏ ਤੁਰਕਾਂ ਦੇ ਵੱਡੇ ਵੱਡੇ ਜਰਨੈਲ ਮਾਰੇ ਗਏ
ਪਾਦੜੀ ਛੰਦ ਗੁਲਕਾਨ ਮਾਰ ਮਾਰ ਕਰ ਪ੍ਰਾਣ ਹਾਨ
ਕਹਿੰਦੇ ਗੋਲੀਆਂ ਮਾਰ ਮਾਰ ਕੇ ਬਹੁਤਿਆਂ ਦੇ ਪ੍ਰਾਣ ਹਾਨ ਕੀਤੇ
ਰਣ ਖੇਤ ਬਿਖੈ ਸੁਪਤੇ ਮਹਾਨ
ਸੌ ਗਏ ਨੇ ਰਣ ਭੂਮੀ ਚ ਮਾਨੋ ਜਿਵੇਂ ਕਈ ਦਿਨਾਂ ਦੇ ਥੱਕੇ ਤੇ ਸੁੱਤੇ ਪਏ ਨੇ
ਪੁਨ ਬਾਨ ਸੰਗ ਪਾਪੀ ਮਜੰਗ
ਜਦੋਂ ਗੋਲੀਆਂ ਤੋਂ ਨੇੜੇ ਹੋ ਗਏ ਫਿਰ ਤੀਰਾਂ ਦਾ ਜੰਗ ਹੋਇਆ ਬੜਾ ਭਿਆਨਕ
ਤਬ ਭਏ ਤੁਰਕ ਗਨ ਪ੍ਰਾਣ ਭੰਗ
ਬਹੁਤ ਸਾਰੇ ਤੁਰਕਾਂ ਦੇ ਪ੍ਰਾਣ ਭੰਗ ਹੋ ਗਏ ਯਾਨੀ ਕਿ ਸਰੀਰ ਚੋਂ ਪ੍ਰਾਣ ਟੁੱਟ ਗਏ
ਹਰ ਸੇਲ ਸਖਤ ਤੋਮਰ ਪ੍ਰਹਾਰ
ਹੁਣ ਸੇਲ ਬਰਛੀਆਂ ਬਰਛੇ ਉਹ ਚੱਲਣ ਲੱਗੇ
ਇਨ ਸਾਥ ਕਨੇ ਰਣ ਤੁਰਕ ਮਾਰ
ਇਹਨਾਂ ਨਾਲ ਹੀ ਬਹੁਤੇ ਤੁਰਕਾਂ ਨੂੰ ਮਹਾਰਾਜ ਜੀ ਦੇ ਯੋਧਿਆਂ ਨੇ ਮਾਰਿਆ
ਪੁਨ ਚੱਲੇ ਖੜਗ ਇੱਕ ਬਾਰ ਬ੍ਰਿੰਦ
ਫਿਰ ਤਲਵਾਰਾਂ ਧੂਲੀਆਂ ਯੋਧਿਆਂ ਤੇ ਤਲਵਾਰਾਂ ਚੱਲਣ ਲੱਗੀਆਂ
ਕੱਟ ਗਏ ਬਹੁਤ ਛਿਨ ਮੈਂ ਨਿਕੰਦ
ਵੇਖਦਿਆਂ ਵੇਖਦਿਆਂ ਇੱਕ ਛਿਨ ਚ ਬਹੁਤੇ ਕੱਟੇ ਗਏ ਵੱਢੇ ਗਏ
ਰਣ ਖੇਤ ਦੂਰ ਲੱਗ ਪਾ ਮਹਾਨ
ਬਸ ਫਿਰ ਤਾਂ ਸੜਾ ਪਾਟੀ ਤਲਵਾਰਾਂ ਚੱਲੀਆਂ ਤੇ ਵੱਢਦੇ ਹੀ ਜਾਂਦੇ ਨੇ ਜਿਵੇਂ ਕੋਈ ਤਰਖਾਣ ਲੱਕੜਾਂ ਨੂੰ ਵੱਢ ਵੱਢ ਢੇਰ ਲਾਈ ਜਾਂਦਾ
ਜਹ ਕਰ ਹੈ ਜੋਗਨੀ ਸ਼੍ਰੋਣ ਪਾਨ
ਜੋਗਣੀਆਂ ਆ ਕੇ ਖੂਨ ਪੀਂਦੀਆਂ ਵੀ ਛੇਵੇਂ ਪਾਤਸ਼ਾਹ ਨੇ ਆਪ ਮਾਰਿਆ ਆਪਣੇ ਹੱਥੀਆਂ ਨੂੰ ਤੀਰ ਨਾਲ ਉਹਦੇ ਤਨ ਚੋਂ ਨਿਕਲਿਆ ਖੂਨ ਪੀਂਦੀਆਂ ਨੇ
ਖੱਪਰ ਭਰੰਤ ਬਹੁ ਬਾਰ ਬਾਰ
ਬਾਰ ਬਾਰ ਖੱਪਰ ਭਰ ਭਰ ਕੇ ਪੀਂਦੀਆਂ ਰੱਜਦੀਆਂ ਨੀ ਹਨ
ਹੋਇ ਤ੍ਰਿਪਤ ਬਹੁਤ ਲੇਤੀ ਡਕਾਰ
ਕਈ ਰੱਜ ਜਾਂਦੀਆਂ ਡਕਾਰ ਮਾਰ ਕੇ ਆਉਂਦੀਆਂ ਤੇ ਹੋਰ ਪੀਂਦੀਆਂ ਨੇ
ਬਹੁ ਗ੍ਰਿਜ ਕੰਗ ਬਾਇਸ ਪੁਕਾਰ
ਜਿੱਦਾਂ ਚੀਲਾਂ ਇੱਲਾਂ ਇਹ ਜੰਗ ਦੇ ਮੈਦਾਨ ਚ ਕਾਦਕ ਬੋਲ ਰਹੇ ਨੇ
ਮਨ ਪਾਏ ਖਾਏ ਆ ਮਿਖ ਆਹਾਰ
ਗਿੱਦੜ ਕੁੱਤੇ ਬੋਲ ਰਹੇ ਨੇ ਤੇ ਮਨ ਭੌਂਦਾ ਮਾਸ ਖਾ ਰਹੇ ਨੇ
ਗਨ ਮਿਲੇ ਆਨ ਨਿਰਭੈ ਗੁਮਾਏ
ਬਹੁਤ ਸਾਰੇ ਗਿੱਦੜ ਬਹੁਤ ਸਾਰੇ ਕੁੱਤੇ ਜਿਹੜੇ ਮਾਸ ਖਾਣ ਵਾਲੇ ਨੇ ਲੂੰਬੜ ਆਦਕ ਵੀ ਆ ਗਏ ਨੇ
ਲੱਖ ਸੰਜ ਬੋਲਤੇ ਧੁਨੀ ਉਚਾਏ
ਸ਼ਾਮ ਦਾ ਸਮਾਂ ਹੋ ਗਿਆ ਸੰਧਿਆ ਦਾ ਉਸ ਵੇਲੇ ਗਿੱਦੜ ਬਹੁਤ ਉੱਚੀ ਆਵਾਜ਼ ਚ ਕੂਕਦੇ ਹੁੰਦੇ ਸ਼ਾਮ ਦੇ ਸਮੇਂ ਤੋ ਕਹਿੰਦੇ ਗਿੱਦੜ ਕੂਕਦੇ ਨੇ ਆਪਣੇ ਮਨ ਨੂੰ ਨਾ ਦੂਸਰੇ ਸਾਥੀਆਂ ਨੂੰ ਵੀ ਬੁਲਾਉਂਦੇ ਹੈ
ਬਹੁ ਭੂਤ ਪ੍ਰੇਤ ਨਾ ਚਲਤ ਗਾਏ
ਸੰਧਿਆ ਦੇ ਵੇਲੇ ਰਣ ਭੂਮੀ ਚ ਫਿਰ ਭੂਤ ਪ੍ਰੇਤ ਆਦਕ ਵੀ ਬਹੁਤੇ ਆ ਜਾਂਦੇ ਆ ਉਹ ਵੀ ਆ ਗਏ ਤੇ ਨੱਚਦੇ ਨੇ
ਹੜ ਹੜ ਹਸੰਤ ਮਨ ਪਾਏ ਪਾਏ
ਹੱਸਦੇ ਨੇ ਨਾ ਭੂਤ ਉਹਨਾਂ ਦਾ ਹਾਸਾ ਬੜਾ ਹੋਰ ਹੀ ਤਰ੍ਹਾਂ ਦਾ ਭਿਆਨਕ ਜਿਹਾ ਹੁੰਦਾ ਹੜ ਹੜ ਕਰਕੇ ਹੱਸਦੇ ਨੇ ਇਹੋ ਜਿਹੀ ਆਵਾਜ਼ ਆਉਂਦੀ ਹੈ
ਡਾਕਣ ਪਿਸ਼ਾਚ ਬਹੁ ਰੁਦਿਰ ਰਾਚ
ਡਾਕਣਾ ਪਿਸਾਚਣਾ ਇਹ ਸਭ ਆ ਗਈਆਂ ਖੂਨ ਪੀਣ ਵਾਸਤੇ ਰੁਦਰ ਵੀ ਟੁਰਿਆ ਫਿਰਦਾ ਸ਼ਾਮ ਦਾ ਸਮਾਂ
ਬਹੁ ਮਾਸ ਖਾਤ ਰੁਚ ਮਾਚ ਮਾਚ
ਮਾਸ ਖਾਂਦੇ ਆ ਇਹ ਸਾਰੇ ਤੇ ਬੜਾ ਖੁਸ਼ੀ ਮਨਾ ਰਹੇ ਨੇ
ਬਿਥਰੇ ਸੋ ਪਰੇ ਬਹੁ ਰੁੰਡ ਮੁੰਡ
ਮਲਾਵਾਂ ਹੀ ਰੁੰਡੀਆਂ ਮੁੰਡੀਆਂ ਫਿਰਦੀਆਂ ਤੇ ਉਹਨਾਂ ਮੁੰਡੀਆਂ ਦੀ ਮਾਲਾ ਬਣਾ ਬਣਾ ਕੇ ਜੋਗਣੀਆਂ ਗਲਾਂ ਚ ਪਾਉਂਦੀਆਂ ਨੇ
ਇੱਕ ਗਿਰੇ ਸੂਰ ਤਨ ਖੰਡ ਖੰਡ
ਸੂਰਮੇ ਡਿੱਗ ਰਹੇ ਨੇ ਟੁਕੜੇ ਟੁਕੜੇ ਹੋ ਕੇ
ਗਨ ਤੁਪਕ ਤਨੁਖ ਤੋਮਰ ਕਿਰਪਾਨ
ਕਹਿੰਦੇ ਬਹੁਤੀਆਂ ਬੰਦੂਕਾਂ ਬਰਛੀਆਂ ਹਰ ਪ੍ਰਕਾਰ ਦੇ ਸ਼ਸਤਰ ਅਸਤਰ ਤਬਰ ਆਦਿਕ ਵੀ ਚੱਲ ਰਹੇ ਨੇ
ਬਹੁ ਪਰੇ ਖੇਤ ਮਹਿਮੂਲ ਮਹਾਨ
ਏਦਾਂ ਜਾਪਦਾ ਜਿਵੇਂ ਕੋਈ ਤਣੇ ਹੀ ਨੀ ਵੱਡੇ ਵੱਡੇ ਦਰਖਤ ਟੁੱਟ ਕੇ ਜ਼ਮੀਨ ਤੇ ਡਿੱਗੇ ਹੁਣ ਏਦਾਂ ਸੂਰਮੇ ਧੜਮ ਦੇ ਕੇ ਡਿੱਗੇ ਪਏ ਐ
ਮਰ ਗਏ ਵੀਰ ਜੇ ਧਰਨ ਹਾਰ
ਵੱਡੇ ਵੱਡੇ ਸੂਰਮੇ ਯੋਧੇ ਆਪਣੇ ਆਪ ਨੂੰ ਦਲੇਰ ਕਹਾਉਣ ਵਾਲੇ ਮਰੇ ਪਏ ਨੇ ਰਣ ਭੂਮੀ ਵਿਚ
ਕੁਛ ਰਹੇ ਆਨ ਥੋੜੇ ਜੁਝਾਰ
ਬਸ ਹੁਣ ਥੋੜੇ ਜਿਹੇ ਰਹਿ ਗਏ ਜੁਝਾਰੂ ਯੋਧੇ ਲੜਨ ਵਾਲੇ
ਹੈ ਮਰੇ ਭਰੇ ਜਹ ਕਹਿ ਬਿਲੰਦ
ਜਿੱਧਰ ਵੇਖੋ ਘੋੜੇ ਮਰੇ ਪਏ ਨਜ਼ਰ ਆਉਂਦੇ ਨੇ
ਕੋ ਤਰਫ ਤਰਫ ਹੋਵਤ ਨਿਕੰਦ
ਘੋੜੇ ਤੜਫ ਤੜਫ ਕੇ ਪ੍ਰਾਣ ਤਿਆਗ ਰਹੇ ਨੇ
ਜਿਨ ਜ਼ੀਨ ਰਜਤ ਅਰ ਹੇਮ ਕੇਰ
ਘੋੜੇ ਵੀ ਇਹੋ ਜਿਹੇ ਜਿਨ੍ਹਾਂ ਤੇ ਸੋਨੇ ਦੀਆਂ ਕਾਠੀਆਂ ਚਾਂਦੀ ਦੀਆਂ ਕਾਠੀਆਂ ਪਾਈਆਂ ਹੋਈਆਂ ਨੇ
ਕੋ ਵਿਚਰਤ ਛੂਛੇ ਹੇਰ ਹੇਰ
ਕਈ ਘੋੜਿਆਂ ਤੇ ਸੋਨੇ ਦੀਆਂ ਕਾਠੀਆਂ ਪਈਆਂ ਪਵਾਈਆਂ ਰਹਿ ਗਈਆਂ ਮਾਲਕ ਮਰ ਗਏ ਉਹਨਾਂ ਦੇ ਸਵਾਰ ਮਰ ਗਏ ਨੇ
ਪੱਟ ਪਰੇ ਕਿਤਕ ਘਾਇਲ ਮਹਾਨ
ਕਿਤੇ ਬਹੁਤ ਸਾਰੇ ਘਾਇਲ ਸੂਰਮੇ ਰਣ ਭੂਮੀ ਚ ਡਿੱਗੇ ਪਏ ਕਰਾ ਰਹੇ ਨੇ ਪਰ ਕੋਈ ਉਹਨਾਂ ਦੀ ਆਵਾਜ਼ ਨੀ ਸੁਣਨ ਵਾਲਾ
ਦਰੜੰਤ ਸਬਿਨ ਦੇ ਪ੍ਰਾਣ ਹਾਨ
ਕਈ ਤਾਂ ਥੱਲੇ ਜ਼ਖਮੀ ਪਏ ਘੋੜਿਆਂ ਦੇ ਪੈਰਾਂ ਥੱਲੇ ਦਰੜੇ ਗਏ ਤੇ ਏਦਾਂ ਪ੍ਰਾਣ ਤਿਆਗ ਗਏ
ਕਿਸ ਕੀ ਸੰਭਾਲ ਨਹਿ ਕੋਈ ਲੇਤ
ਕੋਈ ਕਿਸੇ ਦੀ ਸੰਭਾਲ ਨੀ ਇੱਥੇ ਸਭ ਨੂੰ ਆਪੋ ਆਪਣੀ ਪਈ ਆ ਪਿਓ ਪੁੱਤ ਨੂੰ ਨੀ ਸੰਭਾਲਦਾ ਪੁੱਤ ਪਿਓ ਨੂੰ ਨੀ ਸੰਭਾਲਦਾ
ਬਹੁ ਮਰੇ ਅਲਪ ਰਹਿ ਗਏ ਸੋ ਖੇਤ
ਕਹਿੰਦੇ ਬਹੁਤੇ ਮਰ ਗਏ ਨੇ ਬਸ ਹੁਣ ਥੋੜੇ ਰਹਿ ਗਏ 15,000 ਸੀ 15,000 ਚੋਂ ਤਕਰੀਬਨ 12-13,000 ਤੋਂ ਵੱਧ ਫੌਜ ਮਾਰੀ ਜਾ ਚੁੱਕੀ ਹੈ ਹੁਣ ਤਾਂ ਥੋੜੇ ਹੀ ਰਹਿ ਗਏ ਅਬਦੁਲ ਖਾਨ ਦੇ ਨਾਲ
ਇਸ ਕਾਲ ਮਾਰ ਭੀ ਕੁਛ ਕਿਐਸ
ਕਹਿੰਦੇ ਉਹਨਾਂ ਦਾ ਵੀ ਕਾਲ ਆ ਗਿਆ ਮਾਨੋ ਉਹ ਵੀ ਹੁਣ ਮਰਨੀ ਵਾਲੇ ਨੇ ਘੜੀ ਦੋ ਘੜੀਆਂ ਵਿੱਚ ਜਾਣ ਵਾਲੇ ਨੇ ਆਪਣੇ ਸਾਥੀਆਂ ਕੋਲੇ
ਮਰ ਗਏ ਤੁਰਕ ਲਖੀਅਤ ਨਾ ਕੈਸ
ਹੈਰਾਨੀ ਨਾਲ ਵੇਖਦਾ ਅਬਦੁਲ ਖਾਨ ਅੱਗੇ ਆ ਕੇ ਕਿਵੇਂ ਮਰ ਗਏ ਸਾਰੇ ਤੇ ਸੁਸਰੀ ਵਾਂਗੂ ਸੌ ਗਏ ਸਾਰੇ ਕੀ ਹੋ ਗਿਆ ਇੰਨੀ ਫੌਜ ਮਰ ਗਈ ਉਹ ਦੰਗ ਹੋ ਗਿਆ ਹੈਰਾਨ ਹੋ ਗਿਆ ਵੇਖ ਕੇ ਰਣ ਭੂਮੀ
ਕੁਛ ਰਹੇ ਸ਼ੇਸ਼ ਤਜ ਜੀਅਨ ਆਸ
ਜਿਹੜੇ ਰਹਿ ਗਏ ਉਹਨਾਂ ਨੇ ਵੀ ਜੀਵਨ ਦੀ ਆਸ ਛੱਡ ਦਿੱਤੀ ਵੀ ਬਚਦੇ ਹੁਣ ਅਸੀਂ ਵੀ ਨਹੀਂ
ਕਾਇਰ ਭਜੰਤ ਤਾਰੇ ਅਧਿਕ ਤਰਾਸ
ਜਿਹੜੇ ਕਾਇਰ ਸੀ ਉਹ ਭੱਜ ਗਏ ਕਿਉਂਕਿ ਹਨੇਰਾ ਪੈਣ ਵਾਲਾ ਸੀ ਉਹਨਾਂ ਦਾ ਤੱਕਿਆ ਪਿਛਲੇ ਪਾਸੇ ਘੋੜਿਆਂ ਨੂੰ ਦੜਾ ਕੇ ਨੱਠ ਗਏ ਭੱਜ ਗਏ
ਵਿਖੇ ਅਬਦੁਲ ਖਾਨ ਬਿਸਮਿਓ ਵਿਸ਼ੇਸ਼
ਅਬਦੁਲ ਖਾਨ ਵੇਖ ਕੇ ਬੜਾ ਹੈਰਾਨ ਹੋਇਆ
ਕਿਮ ਮਰੀ ਸੈਨ ਰਹੇ ਅਲਪ ਸ਼ੇਸ਼
ਕਿਵੇਂ ਮਰ ਗਏ ਸਾਰੇ ਥੋੜੀ ਜੀ ਸੈਨਾ ਹੀ ਨਾਲ ਰਹਿ ਗਈ ਹੈ
ਰਣ ਵਿਖੇ ਜੀਤ ਅਰ ਜੀਅਨ ਆਸ
ਇਹਨੇ ਵੇਖਿਆ ਵੀ ਹੁਣ ਜੰਗ ਚ ਨਾ ਤਾਂ ਜਿੱਤ ਹੋ ਸਕਦੀ ਹੈ ਤੇ ਨਾ ਹੀ ਮੈਂ ਹੁਣ ਜੀ ਕੇ ਵਾਪਸ ਜਾ ਸਕਦਾ।
ਹੋਏ ਗੋ ਨਿਰਾਸ਼ ਪਿਖ ਸਕਲ ਨਾਸ਼,
ਸਾਰਿਆਂ ਦਾ ਨਾਸ਼ ਹੋਇਆ ਵੇਖ ਕੇ ਅਬਦੁਲ ਖਾਨ ਨਿਰਾਸ਼ ਹੋ ਗਿਆ, ਉਦਾਸ ਹੋ ਗਿਆ।
ਅਬ ਮਰੋ ਜੰਗ ਕੇ ਸਮੁਖ ਹੋਏ,
ਕਹਿੰਦਾ ਹੁਣ ਤਾਂ ਇੱਕੋ ਹੀ ਰਾਹ ਆ ਵੀ ਅੱਗੇ ਹੋ ਕੇ ਜੰਗ ਚ ਮਰ ਜਾਵਾਂ।
ਕਹਿ ਹਤੋ ਗੁਰੂ ਨਿਜ ਦ੍ਰਿਸ਼ਟ ਜੋਏ,
ਜਾਂ ਫਿਰ ਗੁਰੂ ਨੂੰ ਮਾਰ ਦਿਆਂ ਤਾਂ ਕੁਝ ਹੋ ਸਕਦਾ।
ਨਹਿ ਥਿਰੋ ਦੂਰ ਅਬ ਲਿਓ ਦੇਖ,
ਹੁਣ ਨੀ ਮੈਂ ਬਹੁਤਾ ਦੂਰ ਜਾਣਾ, ਹੁਣ ਤਾਂ ਗੁਰੂ ਨੂੰ ਵੇਖਣਾ ਕਿੱਥੇ ਆ ਜੰਗ ਦੇ ਮੈਦਾਨ ਚ।
ਕਿ ਮਹਤੈ ਸ਼ਸਤਰ ਗੁਰ ਭਾਵਿਸ਼ੇਕ,
ਮੈਂ ਵੇਖਾਂ ਤਾਂ ਸਹੀ ਵੀ ਗੁਰੂ ਚਲਾਉਂਦਾ ਕਿਵੇਂ ਆ ਸ਼ਸਤਰ, ਉਹ ਕਿਵੇਂ ਤੀਰ ਚਲਾਉਂਦਾ, ਮੈਂ ਆਪ ਵੇਖਣਾ।
ਇਹ ਸੰਗ ਜੁਟੋ ਮੈਂ ਆਪ ਜਾਏ,
ਮੈਂ ਗੁਰੂ ਨਾਲ ਆਪ ਜੰਗ ਕਰਾਂਗਾ, ਆਪ ਉਹਦੇ ਨਾਲ ਦੋ ਹੱਥ ਕਰਾਂਗਾ।
ਮੋ ਲੜੇ ਬਿਨਾ ਨਹਿ ਕੋਈ ਉਪਾਏ,
ਮੇਰੇ ਲੜੇ ਬਿਨਾ ਹੁਣ ਕੋਈ ਹੋਰ ਉਪਾਅ ਨਜ਼ਰ ਨਹੀਂ ਆਉਂਦਾ, ਹੁਣ ਲੜਨਾ ਹੀ ਬਣਦਾ ਹੈ।
ਗੁਰ ਹੱਥ ਸਾਥ ਮਰ ਹੋ ਲੜੰਤ,
ਜਾਂ ਤਾਂ ਗੁਰੂ ਦੇ ਹੱਥੀ ਮਰ ਜਾਵਾਂਗਾ ਲੜਦਾ ਹੋਇਆ ਜੰਗ ਦੇ ਮੈਦਾਨ ਚ।
ਕਹਿ ਲਿਓ ਮਾਰਨ ਹੋਏ ਅੰਤ,
ਜਾਂ ਫਿਰ ਮਾਰ ਦਿਆਂਗਾ ਗੁਰੂ ਜੀ ਨੂੰ ਤੇ ਜੰਗ ਦਾ ਅੰਤ ਹੋ ਜਾਏਗਾ।
ਇਸ ਬਿਦ ਵਿਚਾਰ ਮਨ ਕਸ਼ਟ ਪਾਏ,
ਇਦਾਂ ਵਿਚਾਰ ਕਰਕੇ ਅਬਦੁੱਲਾ ਖਾਨ ਮਨ ਚ ਬੜਾ ਕਸ਼ਟ ਪਾਉਂਦਾ, ਦੁਖੀ ਹੁੰਦਾ ਹੈ।
ਹਿਤ ਮਰਨ ਚੱਲਿਓ ਸੂਬਾ ਅਗਾਏ,
ਹੁਣ ਮਰਨ ਹੀ ਚੱਲਿਆ, ਇਹਨੂੰ ਪਤਾ ਵੀ ਹੁਣ ਜਿਉਂਦਾ ਦਾ ਨਹੀਂ, ਜਾਂ ਨਾ ਹੀ ਭੱਜ ਕੇ ਜਾ ਸਕਦਾ, ਹਾਂ ਮਰਨਾ ਹੀ ਭਲਾ, ਹੁਣ ਮਰਨ ਦੀ ਮਨਸਾ ਕਰਕੇ ਹੀ ਚੱਲਿਆ ਹੈ।
ਜੁਗ ਸੰਗ ਲੀਨ ਖੱਤਰੀ ਬਿਲੰਦ,
ਉਹ ਦੋ ਖੱਤਰੀ ਕਰਮ ਚੰਦ ਤੇ ਰਤਨ ਚੰਦ ਉਹ ਵੀ ਆਪਣੇ ਨਾਲ ਲੈ ਲਏ।
ਇੱਕ ਕਰਮ ਚੰਦ ਯਾਰ ਰਤਨ ਚੰਦ,
ਕਰਮ ਚੰਦ ਤੇ ਰਤਨ ਚੰਦ ਨੂੰ ਵੇਖ ਕੇ
ਕਰ ਬਾਮ ਦਾਹਣੇ ਚੂਹਨ ਵੀਰ,
ਕਹਿੰਦਾ ਉਹ ਮੇਰੇ ਨਾਲ ਸਾਹਮਣੇ ਪਿੱਛੇ ਨਾ ਹੁਣ ਜਾਇਓ, ਇੱਕ ਨੂੰ ਸੱਜੇ ਤੇ ਇੱਕ ਨੂੰ ਖੱਬੇ ਕਰ ਲਿਆ ਤੇ ਬਾਕੀ ਵੀ ਫੌਜ ਨਾਲ ਲੈ ਲਈ।
ਗੁਰ ਸਮੁਖ ਚੱਲਿਓ ਹੋਵੇ ਕਹਿ ਅਭੀਰ,
ਔਰ ਮਨ ਚੋਂ ਡਰ ਛੱਡ ਕੇ ਦੁਖੀ ਬਹੁਤ ਹੈ, ਗੁਰੂ ਸਾਹਿਬ ਦੇ ਸਨਮੁਖ ਚੱਲਿਆ ਵੀ ਹੁਣ ਗੁਰੂ ਸਾਹਿਬ ਨੂੰ ਹੀ ਜਾ ਕੇ ਰਣ ਭੂਮੀ ਚ ਟੱਕਰਨਾ।
ਬਿਧੀ ਆਦ ਸਿੱਖ ਜੇ ਲੜ ਤਿਓਰ,
ਜਿੱਧਰ ਬਾਬਾ ਬਿਧੀ ਚੰਦ ਸਾਹਿਬ ਤੇ ਹੋਰ ਸਿੱਖ ਲੜ ਰਹੇ ਸੀ,
ਤਜ ਸੋ ਪੱਟ ਤੁਰਕ ਤਿਲ ਸੰਗ ਠੋਰ,
ਉਹਨੇ ਨੇ ਹੋਰ ਆਪਣੀ ਸੈਨਾ ਭੇਜ ਦਿੱਤੀ ਵੀ ਇਹ ਮੇਰੀ ਬਾਕੀ ਸੈਨਾ ਸਿੱਖਾਂ ਨਾਲ ਲੜੇ, ਮੈਂ ਗੁਰੂ ਜੀ ਨਾਲ ਹੀ ਲੜਨ ਜਾਣਾ।
ਤਹ ਤੇ ਸੋ ਟਰਿਓ ਗੁਰ ਜਾਹੇ ਥਾਨ,
ਜਿੱਧਰ ਸਤਿਗੁਰੂ ਜੀ ਖੜੇ ਸੀ ਇਹਨੂੰ ਵੇਖ ਲਿਆ, ਪਤਾ ਕਰ ਲਿਆ, ਉਸੇ ਪਾਸੇ ਨੂੰ ਵਧਿਆ ਅਬਦੁਲ ਖਾਨ।
ਪਹੁੰਚਿਓ ਨਵਾਬ ਤਹ ਤੁਰਤ ਆਨ,
ਬੜੀ ਤੁਰਤ ਫੁਰਤ ਛੇਤੀ ਨਾਲ ਪਹੁੰਚਿਆ।
ਬਹੁਰੀ ਦੇ ਧਾਰ ਗੁਰ ਪਿਖਨ ਚਾਹੇ,
ਮਨ ਚ ਚਾਹ ਹੈ ਕਿ ਗੁਰੂ ਸਾਹਿਬ ਨੂੰ ਵੇਖਾਂ ਤਾਂ ਸਹੀ, ਜਿਹਨੇ ਤੀਰ ਚਲਾ ਕੇ ਕਹਿੰਦੇ ਦਸਾਂ ਦਸਾਂ ਨੂੰ ਮਾਰ ਦਿਆ, ਉਹ ਚਲਾਉਂਦੇ ਕਿਵੇਂ ਹੈ।
ਮਰ ਰਹੋ ਕਿ ਮਾਰੋ ਜੰਗ ਮਾਹੇ,
ਹੁਣ ਜਾਂ ਮਰ ਜਾਵਾਂਗਾ ਜਾਂ ਮਾਰ ਦਿਆਂਗਾ ਰਣ ਭੂਮੀ ਵਿੱਚ।
ਨਿਜ ਬਲ ਦਿਖਾਏ ਤੇ ਦੇਖ ਲਿਓ,
ਆਪਣਾ ਵੀ ਬਲ ਵਿਖਾਵਾਂਗਾ ਤੇ ਗੁਰੂ ਦਾ ਬਲ ਵੀ ਵੇਖਾਂਗਾ।
ਕਰ ਹੋ ਨਿਬੇੜ ਗੁਰ ਮਾਰ ਦਿਓ,
ਜਾਂ ਗੁਰੂ ਨੂੰ ਮਾਰ ਕੇ ਨਿਬੇੜ ਦਿਆਂਗਾ ਜੰਗ, ਜਾਂ ਆਪ ਮਰ ਕੇ ਇਧਰੋਂ ਨਿਬੇੜ ਦਿਆਂਗਾ।
ਦੋਹਰਾ ਇਸ ਬਿਦ ਠੱਟ ਕਰ ਆਏ ਗੋ ਜਹਿ ਥਿਤ ਗੁਰ ਭਗਵਾਨ,
ਇਸ ਤਰ੍ਹਾਂ ਮਨ ਚ ਠਾਣ ਕੇ ਉੱਥੇ ਆ ਗਿਆ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਰਣ ਭੂਮੀ ਚ ਖੜੇ ਸਨ।
ਵੇਖਣ ਪਰਸ ਪਰ ਹੋਤ ਪਾ ਲਰਬੇ ਚੌਂਪ ਮਹਾਨ,
ਵੇਖਣਾ ਚਾਹੁੰਦਾ ਮਹਾਰਾਜ ਜੀ ਨੂੰ ਵੀ ਕਿੱਦਾਂ ਦੇ ਦਿਸਦੇ ਆ, ਉਹ ਚਲਾਉਂਦੇ ਕਿਵੇਂ ਆ ਸ਼ਸਤਰ, ਕੀ ਬਲ ਹੈ ਉਹਨਾਂ ਦਾ ਜਿਨ੍ਹਾਂ ਮੇਰੀ ਇੰਨੀ ਸੈਨਾ ਮਾਰ ਕੇ ਮੁਕਾ ਦਿੱਤੀ ਹੈ।
ਦੋਹਰਾ ਸਨਮੁਖ ਭਇਓ ਨਵਾਬ ਜਬ, ਬਹੁ ਸੈਨਾ ਮਰਵਾਏ,
ਆਪਣੀ ਬਹੁਤੀ ਸੈਨਾ ਮਰਵਾ ਕੇ ਤਿੰਨ ਹਿੱਸੇ ਤੋਂ ਵੱਧ ਫੌਜ ਇਹਦੀ ਮਾਰੀ ਜਾ ਚੁੱਕੀ ਹੈ, ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਆਇਆ ਆਪ ਮਰਨ ਲਈ।
ਦ੍ਰਿਸ਼ਟ ਪਰਸ ਪਰ ਪ੍ਰੇਰ ਤਬ, ਪਿਖੇ ਰੂਪ ਦ੍ਰਿਗ ਲਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਨੇੜੇ ਆ ਗਿਆ ਰਣ ਭੂਮੀ ਚ, ਕੁਝ ਦੂਰੀ ਤੇ ਪਾਤਸ਼ਾਹ ਖੜੇ ਨੇ ਦਿਸਦੇ ਹਨ, ਇਹਨੇ ਵੇਖ ਲਿਆ, ਅੱਖਾਂ ਚਾਰ ਹੋਈਆਂ, ਉਧਰੋਂ ਸਤਿਗੁਰਾਂ ਵੀ ਇਹਨੂੰ ਵੇਖਿਆ।
ਚੋ ਪਈ ਕਰ ਧਨ ਕੱਟ ਇਕ ਦੀ ਸ਼ਮਸ਼ੇਰ,
ਕਹਿੰਦੇ ਹੱਥ ਦੇ ਵਿੱਚ ਧਨਖ ਪਕੜਿਆ ਹੋਇਆ ਸਤਿਗੁਰਾਂ ਨੇ, ਔਰ ਕਮਰ ਕੱਸੇ ਵਿੱਚ ਗੁਰਦੇਵ ਦੇ ਸ਼੍ਰੀ ਸਾਹਿਬਾਂ ਲਟਕਦੀਆਂ ਨੇ।
ਸਿਪਰ ਸਹਿਤ ਸ਼੍ਰੀ ਗੁਰ ਸ਼ਮਸ਼ੇਰ,
ਇੱਕ ਮੋਢੇ ਤੇ ਢਾਲ ਹੈ ਸਤਿਗੁਰਾਂ ਦੇ ਬੜੀ ਭਾਰੀ, ਤੇ ਸ਼ੇਰ ਦੇ ਸਮਾਨ ਨਡਰ ਨਜ਼ਰ ਆਉਂਦੇ ਨੇ।
ਵੱਡੇ ਪ੍ਰਤਾਪ ਵੰਤ ਪਿਖ ਕਰਕੇ,
ਬੜਾ ਪ੍ਰਤਾਪ ਹੈ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਇਹਨੇ ਵੇਖਿਆ।
ਹਤਨ ਹੇਤ ਗਨ ਯਤਨ ਸਿਮਰ ਕੈ,
ਔਰ ਹਤਨ ਲਈ ਮਾਰਨ ਲਈ ਯਤਨ ਕਰਦਾ ਵੀ ਕਿਵੇਂ ਇਹਨਾਂ ਨੂੰ ਮਾਰਾਂ।
ਤੁਰੰਗ ਨਚਾਵਤ ਜੁਤ ਗਜ ਗਾਹਨ,
ਇਹ ਆਪਣਾ ਘੋੜਾ ਨਚਾਉਂਦਾ ਜਿਹਦੇ ਤੇ ਬਣਿਆ ਹੋਇਆ, ਉਹ ਗਜ ਗਾਹਨ ਸਹਿਤ ਘੋੜੇ ਨੂੰ ਨਚਾਉਂਦਾ ਹੈ।
ਸਿੱਖਨ ਕੋ ਚਾਹਤ ਅਵਗਾਹਨ,
ਔਰ ਸਿੱਖਾਂ ਨੂੰ ਵੀ ਮਾਰ ਮੁਕਾਣਾ ਚਾਹੁੰਦਾ ਸਤਿਗੁਰਾਂ ਦੇ ਸਮੇਤ।
ਚਾਂਪ ਹੱਥ ਮੈਂ ਤੀਰ ਨਿਕਾਰਤ,
ਦੇ ਵਿੱਚ ਤਨਖ ਪਕੜਿਆ ਤੇ ਤੀਰ ਕੱਢਦਾ ਹੈ।
ਐਂਚ ਕਾਨ ਲਗ ਬਰ ਕਰ ਮਾਰਤ,
ਔਰ ਕੰਨਾਂ ਤੱਕ ਖਿੱਚ ਕੇ ਤੀਰ ਚਲਾਉਂਦਾ ਅਬਦੁਲ ਖਾਨ।
ਕੰਚਨ ਕੇਰ ਵੀ ਭੁੱਖਣ ਅੰਗ,
ਕੰਚਨ ਦੇ ਗਹਿਣੇ ਸੋਨੇ ਦੇ ਗਹਿਣੇ ਇਹਨੇ ਸਰੀਰ ਤੇ ਪਾਏ ਨੇ।
ਜ਼ਬਰ ਜਵਾਹਰ ਜ਼ਰਤੀ ਸੰਗ,
ਇਹਨਾਂ ਗਹਿਣਿਆਂ ਚ ਜ਼ਬਰ ਜਵਾਹਰਾਤ ਹੀਰੇ ਮੋਤੀ ਜੜੇ ਹੋਏ ਨੇ।
ਬਲੀ ਚਪਲ ਬਡ ਮੋਲ ਤੁਰੰਗ,
ਬੜਾ ਬਲੀ ਤੇ ਚੰਚਲ ਬਹੁ ਮੁੱਲਾ ਘੋੜਾ ਜਿਹਦੇ ਤੇ ਸਵਾਰ ਹੈ ਅਬਦੁਲ ਖਾਨ।
ਠਹਿਰਤ ਨੈ ਥਰਕਤ ਵਿਚ ਜੰਗ,
ਠਹਿਰਦਾ ਨੀ ਰਣ ਭੂਮੀ ਚੋ ਘੋੜਾ ਥਿਰਕਦਾ ਫਿਰਦਾ ਪੈਰਾਂ ਦੇ ਉੱਤੇ।
ਦੋਨੋ ਖੱਤਰੀ ਚਲ ਆਏ,
ਨਾਲੇ ਦੇ ਦੋਵੇਂ ਖੱਤਰੀ ਕਰਮ ਚੰਦ ਤੇ ਰਤਨ ਚੰਦ ਵੀ ਆ ਗਏ।
ਗੁਰ ਕੋ ਹੇਰ ਹਿਰਦੇ ਤਪਤਾਏ,
ਸਤਿਗੁਰਾਂ ਨੂੰ ਵੇਖ ਕੇ ਇਹਨਾਂ ਦਾ ਹਿਰਦਾ ਸੜ ਗਿਆ, ਫੁੱਕ ਗਿਆ ਕਰਮ ਚੰਦ ਤੇ ਰਤਨ ਚੰਦ ਦਾ।
ਤਿੰਨੋ ਬੇ ਲੋਕਤ ਸਤਿਗੁਰ ਬੋਲੇ,
ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਇਹਨਾਂ ਵੱਲ ਤੇ ਵੇਖ ਕੇ ਬੋਲੇ।
ਅਬ ਹੈ ਕਾਲ ਪਲਟਾ ਪਿਤ ਕੋਲੇ,
ਮਹਾਰਾਜ ਜੀ ਕਹਿੰਦੇ ਆ ਗਿਆ ਸਮਾਂ, ਉਹ ਕਰਮ ਚੰਦ ਰਤਨ ਚੰਦ ਲੈ ਲੋ ਆਪਣੇ ਪਿਓ ਦਾ ਬਦਲਾ ਜੇ ਲੈਣਾ ਜੇ।
ਕਿਮ ਕਾਇਰ ਬਣ ਸਮੁਖ ਨਾ ਆਵਹੋ,
ਕਿਵੇਂ ਕਾਇਰ ਬਣ ਕੇ ਹੁਣ ਸਾਹਮਣੇ ਨੀ ਆਉਂਦੇ, ਪਿੱਛੇ ਪਿੱਛੇ ਖਲੋਤਿਓ ਗੀਦਿਓ, ਆਜੋ ਲੈ ਲੋ ਬਦਲਾ ਆਪਣੇ ਪਿਓ ਦੇ ਮਰਿਆਂ ਦਾ।
ਰਚ ਉਪਾਦ ਬੜ ਤੁਰਕ ਹਨਾਵਹੋ,
ਉਪਾਧੀ ਰਚ ਕੇ ਤੁਰਕ ਮਰਵਾਏ ਆ ਸਾਡੇ ਹੱਥੋਂ, ਇਹ ਮਲੇਚ ਬਿਨਾ ਕਾਰਨ ਤੋਂ ਸਾਡੇ ਹੱਥੋਂ ਮਰਵਾ ਦਿੱਤੇ ਹੈ।
ਬੈਠ ਕਚਹਿਰੀ ਬਾਤ ਬਣੇ ਹੈ,
ਕਚਹਿਰੀਆਂ ਚ ਬਹਿ ਕੇ ਗੱਲਾਂ ਬਣਾਉਣੀਆਂ ਹੀ ਆਉਂਦੀਆਂ ਕਿ ਤਲਵਾਰ ਚਲਾਉਣੀ ਵੀ ਆਉਂਦੀ ਹੈ। ਆਓ ਆਪਣੇ ਸ਼ਸਤਰ ਚਲਾਓ ਤੇ ਲੈ ਲੋ ਆਪਣੇ ਪਿਓ ਦੀ ਮੌਤ ਦਾ ਬਦਲਾ।
ਪਿਤ ਪਲਟਾ ਗੁਰ ਤੇ ਹਮਲਾ ਹੈ,
ਕਚਹਿਰੀਆਂ ਚ ਤੇ ਗੱਲਾਂ ਬਣਾਉਂਦੇ, ਉੱਥੇ ਸੂਬੇ ਕੋਲ ਜਾ ਕੇ ਵੀ ਅਸੀਂ ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣਾ ਹੈ।
ਤੁਮ ਕਹਿਬੇ ਕਹੋ ਮਹਿਦ ਧਿਕਾਰੂ,
ਤੁਹਾਡੇ ਇਸ ਕਹਿਣ ਤੇ ਤਰਕਾਰ ਹੈ, ਲਾਨਤ ਆ ਤੁਹਾਡੇ ਇਹੋ ਜੇ ਕਹਿਣੇ ਤੇ।
ਨਹਿ ਟਿਕ ਹੋਵਤ ਜੰਗ ਮਜਾਰੂ,
ਹੁਣ ਜੰਗ ਹੋ ਰਿਹਾ ਤੇ ਨੇੜੇ ਨੀ ਆਉਂਦਾ, ਨੇੜੇ ਨੀ ਟੁਕਦੇ।
ਸੁਣ ਕਰ ਜਰੇ ਜਰੇ ਨਹਿ ਬੈਨ,
ਗੁਰਦੇਵ ਦੇ ਬਚਨ ਸੁਣ ਕੇ ਜਰੇ ਨੀ ਗਏ ਕਰਮ ਚੰਦ ਕੋਲੋਂ, ਰਤਨ ਚੰਦ ਕੋਲੋਂ ਸੜ ਗਿਆ ਇਹਨਾਂ ਦਾ ਹਿਰਦਾ, ਪਹਿਲਾਂ ਹੀ ਸੜੇ ਪਏ ਸੀ। ਮਹਾਰਾਜ ਜੀ ਦੇ ਦਰਸ਼ਨ ਕਰਕੇ ਜਦੋਂ ਪਾਤਸ਼ਾਹ ਦੇ ਬਚਨ ਸੁਣੇ, ਹੋਰ ਹਿਰਦਾ ਸੜ ਗਿਆ।
ਰਿਸ਼ਤੇ ਕਰੇ ਲਾਲ ਜੁਗ ਨੈਣ,
ਅੱਖਾਂ ਲਾਲ ਸੁਰਖ ਕਰ ਲਈਆਂ ਕਰਮ ਚੰਦ ਤੇ ਰਤਨ ਚੰਦ ਨੇ। ਮੱਛਰ ਆ ਗਏ ਗੁੱਸੇ ਵਿੱਚ ਵੀ ਪਹਾੜ ਨੂੰ ਟੱਕਰ ਮਾਰ ਕੇ ਮਾਰ ਦਿਆਂਗੇ।
ਦੋਨੋ ਖੱਤਰੀ ਸਹਿਤ ਨਵਾਬ,
ਦੋਵੇਂ ਖੱਤਰੀ ਦੇ ਨਾਲ ਨਵਾਬ ਅਬਦੁਲ ਖਾਨ ਵੀ ਹੈ।
ਚੰਚਲ ਕਰੇ ਤੁਰੰਗ ਸ਼ਤਾਬ,
ਨਾਲੇ ਘੋੜੇ ਤੇਜ ਕਰ ਲੈ, ਚੰਚਲ ਕਰ ਲੈ, ਸੱਜੇ ਖੱਬੇ ਫੇਰਨ ਲੱਗੇ।
ਢੁਕੇ ਨਿਕਟ ਗੁਰ ਚਾਹਸ ਮਾਰਾ,
ਸਤਿਗੁਰਾਂ ਦੇ ਨੇੜੇ ਢੁਕੇ ਤੇ ਮਹਾਰਾਜ ਜੀ ਨੂੰ ਮਾਰਨਾ ਚਾਹੁੰਦੇ ਤਿੰਨੇ ਜਣੇ।
ਚੰਪਨ ਮੈਂ ਕਰ ਬਾਣ ਸੰਚਾਰਾ,
ਤਿੰਨਾਂ ਨੇ ਵਾਰੋ ਵੇਰੀ ਆਪਣੀਆਂ ਕਮਾਨਾਂ ਦੀਆਂ ਤੰਦੀਆਂ ਤੇ ਤੀਰ ਚਾੜ ਲਏ।
ਐਂਚ ਐਂਚ ਤੀਨੋ ਬਲ ਪੀਨ,
ਤਿੰਨੇ ਹੀ ਤੀਰ ਇਕੱਠੇ ਹੀ ਚਲਾਣ ਲੱਗੇ। ਸਤਿਗੁਰੂ ਜੀ ਇਕੱਲੇ ਹੀ ਨੇ, ਪਾਤਸ਼ਾਹ ਦੇ ਨਾਲ ਦੇ ਯੋਧੇ ਸਭ ਉਧਰ ਲੜ ਰਹੇ ਨੇ, ਇਹ ਤਿੰਨਾਂ ਨੇ ਸਤਿਗੁਰਾਂ ਨੂੰ ਘੇਰਿਆ ਆ ਕੇ ਤੇ ਤਿੰਨੇ ਹੀ ਤੀਰ ਚਲਾਉਂਦੇ ਆ ਤੱਕ ਤੱਕ ਕੇ।
ਸਤਿਗੁਰ ਸਨਮੁਖ ਸ਼ੋਰਨ ਕੀਨ,
ਸਤਿਗੁਰਾਂ ਦੇ ਸਨਮੁਖ ਇਹਨਾਂ ਨੇ ਤੀਰ ਚਲਾਏ।
ਸ਼੍ਰੀ ਹਰਗੋਬਿੰਦ ਹੈ ਚੱਪਲਾ ਵੈ,
ਗੁਰੂ ਹਰਗੋਬਿੰਦ ਸਾਹਿਬ ਵੇਖਦੇ ਆ ਜਿੰਨੀ ਤੇਜ਼ੀ ਨਾਲ ਇਹਨਾਂ ਦੇ ਤੀਰ ਆਉਂਦੇ, ਉਹਦੇ ਨਾਲੋਂ ਵੱਧ ਤੇਜ਼ੀ ਨਾਲ ਪਾਤਸ਼ਾਹ ਆਪਣਾ ਘੋੜਾ ਫੇਰਦੇ, ਇਹਨਾਂ ਦੇ ਤੀਰ ਖਾਲੀ ਜਾ ਰਹੇ ਨੇ।
ਇੱਥੇ ਉੱਧਰ ਫੇਰ ਤੇ ਅੰਗ ਬਚਾਵੇ,
ਇੱਧਰ ਉੱਧਰ ਫਿਰ ਕੇ ਘੋੜਾ ਮਹਾਰਾਜ ਜੀ ਦਾ ਬੜਾ ਚੰਚਲ ਆ, ਉੱਡੀ ਜਾਂਦਾ ਇੱਕਦਮ, ਉਹਨੂੰ ਪਤਾ ਲੱਗ ਜਾਂਦਾ ਇੱਧਰੋਂ ਆਉਂਦਾ ਤੀਰ, ਉਹ ਆਪ ਹੀ ਸੱਜੇ ਖੱਬੇ ਹੋ ਕੇ ਪਾਤਸ਼ਾਹ ਦੇ ਤੀਰ ਨਹੀਂ ਵੱਜਣ ਦਿੰਦਾ।
ਆਪਣੋ ਤਨੁਖ ਕਠੋਰ ਸੰਭਾਰਾ,
ਤੀਰ ਚਲਾ ਲੈ, ਫਿਰ ਗੁਰਦੇਵ ਨੇ ਆਪਣੀ ਕਮਾਨ ਪਕੜੀ ਹੱਥ ਚ ਤਨਖ ਤੇ ਤੀਰ ਕੱਢਿਆ।
ਖਰ ਖੱਪਰਾ ਧਰ ਗੁਣ ਸੰਚਾਰਾ,
ਬੜਾ ਤਿੱਖਾ ਚਾਰ ਉਂਗਲ ਚੌੜਾ ਖੱਪਰਾ ਤੀਰ ਸੀ ਗੁਰਦੇਵ ਨੇ ਤੰਦੀ ਤੇ ਚਾੜਿਆ।
ਤਾਨ ਕਾਨ ਲਗ ਮਾਰਸ ਬਾਨਾ,
ਕੰਨਾਂ ਤੱਕ ਖਿੱਚ ਕੇ ਗੁਰਦੇਵ ਨੇ ਤੀਰ ਚਲਾਇਆ।
ਗਯੋ ਬੇਗ ਜੋਤ ਸਰਪ ਸਮਾਨਾ,
ਬੇਗ ਨਾਲ ਜਿਵੇਂ ਉੱਡਣਾ ਸੱਪ ਜਾਂਦਾ, ਇਉਂ ਤੀਰ ਗਿਆ ਛੇਵੇਂ ਪਾਤਸ਼ਾਹ ਦਾ।
ਰਤਨ ਚੰਦ ਕੋ ਤਾਕ ਚਲਾਵਾ,
ਰਤਨ ਚੰਦ ਤੇ ਤੱਕ ਕੇ ਤੀਰ ਚਲਾਇਆ ਸੀ।
ਸੋ ਹੱਲ ਗਯੋ ਤੁਰੰਗ ਕੋ ਘਾਵਾ,
ਰਤਨ ਚੰਦ ਹੱਲ ਗਿਆ, ਪਰ ਗੁਰਦੇਵ ਦਾ ਤੀਰ ਖਾਲੀ ਕਿਵੇਂ ਜਾਂਦਾ, ਉਹਦਾ ਜਿਹੜਾ ਘੋੜਾ ਸੀ ਉਹਨੂੰ ਜਾ ਵੱਜਾ।
ਉਛਰਤ ਕੀ ਛਾਤੀ ਵਿਦ ਗਯੋ,
ਘੋੜਾ ਥੋੜਾ ਜਿਹਾ ਇੱਦਾਂ ਸਿਰ ਕਰਕੇ ਉੱਪਰ ਨੂੰ ਉਛਲ ਗਿਆ, ਜਿਹੜੀ ਛਾਤੀ ਵਾਲੀ ਥਾਂ ਹੁੰਦੀ ਹੈ ਘੋੜੇ ਦੀ, ਉੱਥੇ ਜਾ ਕੇ ਤੀਰ ਵੱਜਾ
ਪਾਛਲ ਦਿਸ਼ਾ ਪਾਰ ਸਰ ਭਇਓ
ਛਾਤੀ ਚ ਵੱਜ ਕੇ ਤੀਰ ਪਿਛਲੇ ਪਾਸਿਓਂ ਜਾ ਕੇ ਪਾਰ ਨਿਕਲ ਗਿਆ
ਗਿਰੇ ਉਥਲ ਅਸਹੇਰਤ ਖਰੇ
ਘੋੜਾ ਨਾਲ ਹੀ ਧੜਮ ਦੇ ਕੇ ਡਿੱਗ ਪਿਆ ਤੇ ਨਾਲ ਹੀ ਰਤਨ ਚੰਦ ਵੀ ਭੂਮੀ ਤੇ ਡਿੱਗ ਪਿਆ
ਖਾਨ ਬਾਨ ਕੀ ਸਿਫਤੀ ਕਰੇ
ਲਾਗੇ ਅਬਦੁਲ ਖਾਨ ਖੜਾ ਤੇ ਦੰਦਾਂ ਥੱਲੇ ਉਂਗਲੀ ਚੱਬ ਕੇ ਕਹਿੰਦਾ ਏਦਾਂ ਚੱਲਦੇ ਹੁੰਦੇ ਆ ਤੀਰ ਸਿਫਤ ਕਰਨ ਲੱਗਾ ਦੁਸ਼ਮਣ ਵੀ ਸਿਫਤ ਕਰਨ ਲੱਗਾ ਵਾਹ ਕਮਾਲ ਹੈ ਏਦਾਂ ਤੀਰ ਚੱਲਦੇ ਨੇ ਅੱਜ ਪਹਿਲੀ ਵਾਰੀ ਤੱਕਿਆ ਹੈ ਸੂਬਾ ਜਲੰਧਰ ਅਬਦੁਲ ਖਾਨ ਖੜਾ ਗੁਰਦੇਵ ਦਾ ਚੱਲਿਆ ਤੀਰ ਵੇਖ ਕੇ ਸਿਫਤ ਪਿਆ ਕਰਦਾ ਵਡਿਆਈ ਪਿਆ ਕਰਦਾ ਕਹਿੰਦਾ ਸੁਣਿਆ ਸੀ ਅੱਜ ਵੇਖ ਲਿਆ ਹੈ
ਮੋਸਰ ਕੀ ਇਹ ਤੀਨ ਹੈ ਮਾਰ
ਮੇਰੇ ਤੀਰਾਂ ਦੀ ਮਾਰ ਕੋਈ ਨੀ ਜੇ ਇੰਨੀ ਤੇਰੇ ਕੀ ਤੇਰੇ ਦੇ ਪਿਓ ਦਾਦੇ ਪੜਦਾਦੇ ਦੇ ਕਿਸੇ ਤੀਰ ਦੀ ਇੰਨੀ ਮਾਰ ਨੀ ਹੋਣੀ ਜੋ ਸਾਹਿਬਾਂ ਦੇ ਤੀਰ ਦੀ ਮਾਰ ਹੈ
ਪਰਿਓ ਪਾਰ ਹੈ ਕੋ ਧਰ ਡਾਰ
ਪਾਰ ਨਿਕਲ ਗਿਆ ਤੀਰ ਜ਼ਮੀਨ ਤੇ ਸੁੱਟ ਦਿੱਤਾ ਘੋੜਾ ਵੀ
ਰਤਨ ਚੰਦ ਗਿਰ ਪਰਿਓ ਸੰਭਾਰਾ
ਰਤਨ ਚੰਦ ਡਿੱਗਿਆ ਪਰ ਥੱਲੇ ਸੰਭਲ ਗਿਆ
ਕਰਮ ਚੰਦ ਤਬ ਭਇਓ ਅਗਾਰਾ
ਕਰਮ ਚੰਦ ਆ ਗਿਆ ਘੋੜਾ ਅੱਗੇ ਕਰਕੇ ਚੰਦੂ ਦਾ ਮੁੜਾ
ਹਤਿਓ ਤੀਰ ਗੁਰ ਕੇ ਹੈ ਲਾਗਾ
ਤੀਰ ਮਾਰਿਆ ਤੇ ਸਤਿਗੁਰਾਂ ਦੇ ਘੋੜੇ ਨੂੰ ਆ ਕੇ ਵੱਜਾ
ਘਾਵ ਗਰੀਬ ਮਹਿ ਗਿਰੇ ਉਹਨਾਂ ਆਗਾ
ਘੋੜੇ ਦੀ ਗਰਦਨ ਵਿੱਚ ਤੀਰ ਵੱਜਾ ਥੋੜਾ ਜਿਹਾ ਜ਼ਖਮ ਲੋਇਆ ਪਰ ਡਿੱਗਾ ਨੀ ਘੋੜਾ ਸੰਭਲ ਗਿਆ
ਐਂਚ ਗੁਰੂ ਨੇ ਤੀਰ ਨਿਕਾਰਾ
ਮਹਾਰਾਜ ਨੇ ਘੋੜੇ ਦੀ ਗਰਦਨ ਚੋਂ ਤੀਰ ਕੱਢ ਕੇ ਸੁੱਟ ਦਿੱਤਾ
ਹੈ ਛੇੜਿਓ ਜਿਸ ਮੈਂ ਬਲ ਭਾਰਾ
ਘੋੜਾ ਛੇੜਿਆ ਜਿਹੜਾ ਬੜਾ ਬਲੀ ਸੀ ਖੂਨ ਦੀ ਤਤੀਰੀ ਵਹਿ ਟੁਰੀ ਘੋੜੇ ਦੀ ਗਰਦਨ ਚੋਂ
ਪ੍ਰਥਮ ਸਮਾਨ ਉੱਠਿਓ ਕਰ ਛਾਲ
ਪਰ ਘੋੜੇ ਨੇ ਪਰਵਾਹ ਨੀ ਮੰਨੀ ਪਹਿਲਾਂ ਵਾਂਗੂ ਛਾਲ ਮਾਰੀ ਉਹਨੇ ਬੜਾ ਤੜਪ ਕੇ
ਜਾਤ ਗਰੀਬ ਤੇ ਰੁਦਰ ਵਿਸਾਲ
ਗਰਦਨ ਚੋਂ ਖੂਨ ਦੀ ਤਤੀਰੀ ਵਹਿ ਰਹੀ ਹੈ ਘੋੜੇ ਦੇ ਪਰ ਉਹਨੇ ਪਰਵਾਹ ਨੀ ਮੰਨੀ
ਸਤਿਗੁਰ ਕੇਰੇ ਸੀ ਉਪਜੀ ਮਹਾ
ਘੋੜੇ ਨੂੰ ਜਾਨ ਭਾਈ ਨੂੰ ਪਾਤਸ਼ਾਹ ਨੂੰ ਜਦੋਂ ਤੀਰ ਵੱਜਾ ਗੁਰਦੇਵ ਦਾ ਬੇਰਸ ਖੋਲਿਆ
ਨਿਜ ਵਾਹਨ ਕੇ ਸ਼੍ਰੋਣਤ ਲਹਾ
ਆਪਣੇ ਜਾਨ ਭਾਈ ਦੇ ਗਰਦਨ ਚ ਕਿਉਂਕਿ ਮਨ ਵੀ ਮਿਲਿਆ ਹੁੰਦਾ ਸੀ ਘੋੜੇ ਨਾਲ ਜਦੋਂ ਘੋੜੇ ਦੇ ਗਰਦਨ ਚ ਤੀਰ ਵੱਜਾ ਵੇਖਿਆ ਤੇ ਪਾਤਸ਼ਾਹ ਨੇ ਖੂਨ ਲੱਗਾ ਵੇਖਿਆ ਤੇ ਬੇਰਸ ਵਿੱਚ ਆਏ
ਧਨੁਖ ਸਿਕੰਦ ਧਰਿਓ ਤਿਸ ਕਾਲਾ
ਪਾਤਸ਼ਾਹ ਨੇ ਉਸ ਵੇਲੇ ਧਨੁਖ ਆਪਣੇ ਮੋਢੇ ਤੇ ਧਰਿਆ ਹੋਇਆ
ਐਂਚਿਓ ਤੂਰਨ ਖੜਗ ਕਰਾਲਾ
ਪਾਤਸ਼ਾਹ ਨੇ ਆਪਣਾ ਜਿਹੜਾ ਤੇਗਾ ਸੀ ਪਾਇਆ ਹੋਇਆ ਚਾਰ ਉਂਗਲ ਤੋਂ ਵੀ ਵੱਧ ਚੌੜਾ ਤੇਗਾ ਬੜਾ ਭਾਰਾ ਉਹ ਮਹਾਰਾਜ ਜੀ ਨੇ ਮਿਆਨ ਚੋਂ ਕੱਢ ਲਿਆ
ਤੜਬੜਾਏ ਘੋਰਾ ਤਬ ਸ਼ੇਰਾ
ਘੋੜੇ ਨੂੰ ਛੇੜਿਆ ਤੇ ਕਰਮ ਚੰਦ ਦੇ ਕੋਲ ਗਏ
ਕਰਮ ਚੰਦ ਕੋ ਤਤਸ਼ੀਲ ਘੇਰਾ
ਕਰਮ ਚੰਦ ਨੂੰ ਅੱਗੋਂ ਜਾ ਕੇ ਘੇਰ ਲਿਆ ਛੇਵੇਂ ਪਾਤਸ਼ਾਹ ਨੇ ਕਹਿੰਦੇ ਉਹ ਕਾਇਰਾ ਸਾਡੇ ਘੋੜੇ ਨੂੰ ਜ਼ਖਮੀ ਕਰਕੇ ਕਿੱਥੇ ਚੱਲਿਆ
ਦਾਰੁਣ ਗੁਰ ਸਰੂਪ ਜਬ ਹੇਰਾ
ਗੁਰਦੇਵ ਦੀਆਂ ਭਾਹਾਂ ਚੜੀਆਂ ਲਾਲ ਸੁਰਖ ਅੱਖਾਂ ਜਦੋਂ ਕਰਮ ਚੰਦ ਨੇ ਵੇਖੀਆਂ ਵੇਖ ਗਿਆ ਦਹਿਲ ਗਿਆ ਉਹ ਵੇਖਦਾ ਹੀ ਉਹਦਾ ਹਿਰਦਾ ਕੰਬਣ ਲੱਗ ਪਿਆ
ਜੀਵਨ ਤੇ ਨਿਰਾਸ ਤਿਸ ਬੇਰਾ
ਸਮਝ ਗਿਆ ਗਿਆ ਜੀਵਨ ਹੁਣ ਨੀ ਮੈਂ ਬਚਦਾ
ਪ੍ਰੇਰ ਤੋਂ ਰੰਗ ਸਿਪਰ ਗਹਿ ਹਾਥ
ਘੋੜਾ ਪ੍ਰੇਰ ਕੇ ਢਾਲ ਆਪਣੇ ਹੱਥ ਚ ਪਕੜੀ ਵੀ ਸਤਿਗੁਰੂ ਤੇਗੇ ਨਾਲ ਮਾਰਨਗੇ ਢਾਲ ਨਾਲ ਰੋਕਾਂਗਾ
ਖੈਂਚਿਓ ਖੜਗ ਕੋਪ ਕੇ ਸਾਥ
ਇਹਨੇ ਵੀ ਆਪਣੀ ਤਲਵਾਰ ਧੂ ਲਈ
ਗੁਰ ਨੇ ਫਿਰ ਚੌਗਿਰਦ ਦਬਾਇਓ
ਮਹਾਰਾਜ ਜੀ ਨੇ ਚੌਗਿਰਦਿਓ ਦਬਾ ਲਿਆ ਨੂੰ ਜਿੱਧਰ ਜਾਵੇ ਪਾਤਸ਼ਾਹ ਅੱਗੋਂ ਘੇਰ ਲੈਣ ਇਹਨੂੰ
ਜਾਣਿਓ ਤੋਂ ਬੈ ਕਾਲ ਨਿਹਰਾਇਓ
ਕਰਮ ਚੰਦ ਚਾਹੁੰਦਾ ਵੀ ਨਿਕਲ ਜਾਏ ਇੱਕ ਪਾਸੇ ਨੂੰ ਪਰ ਇਹਨੇ ਵੇਖਿਆ ਵੀ ਹੁਣ ਕਾਲ ਆ ਗਿਆ ਨੇੜੇ
ਰਤਨ ਚੰਦ ਅਰਬਲੀ ਨਵਾਬ
ਰਤਨ ਚੰਦ ਤੇ ਨਵਾਬ ਜਿਹੜਾ ਸੀ ਸੂਬਾ ਜਲੰਧਰ
ਕੀਨਸ ਤਿਲ ਤੇ ਪ੍ਰਚਕ ਸ਼ਤਾ
ਮਹਾਰਾਜ ਜੀ ਨੂੰ ਵੱਖਰਾ ਜਿਹਾ ਕਰਕੇ ਲੈ ਗਏ ਉਹ ਥੋੜੇ ਜੇ ਪਾਸੇ ਜੇ ਹੋ ਗਏ ਹੋਰ ਸਿੱਖ ਉਧਰੋਂ ਆ ਗਏ ਲੜਨ ਵਾਸਤੇ ਇਹਨੂੰ ਕੱਲੇ ਜਿਹਨੂੰ ਵੱਖਰਾ ਕਰ ਲਿਆ
ਬਲ ਕਰ ਗੁਰ ਨੇ ਖੜਗ ਪ੍ਰਹਾਰਾ
ਗੁਰਦੇਵ ਨੇ ਆਪਣੇ ਬਾਹਾਂ ਦੇ ਬਲ ਨਾਲ ਤਲਵਾਰ ਚਲਾਈ
ਕਰੀ ਸਿਪਰ ਆਗੇ ਤਿਸ ਬਾਰਾ
ਇਹਨੇ ਅੱਗੇ ਉਸੇ ਵੇਲੇ ਢਾਲ ਕਰ ਲਈ
ਜਬੈ ਵਾਰ ਤੇ ਅੰਗ ਬਚਾਵਾ
ਸਤਿਗੁਰਾਂ ਦੇ ਵਾਰ ਤੋਂ ਇਹਨੇ ਆਪਣਾ ਅੰਗ ਬਚਾ ਲਿਆ
ਤਬ ਤੋ ਰੰਗ ਸਿਰ ਕਾਟ ਗਿਰਾਵਾ
ਪਰ ਉਹ ਤਲਵਾਰ ਇੰਨੀ ਜ਼ੋਰ ਦੀ ਸੀ ਇਹਨੇ ਢਾਲ ਨਾਲ ਰੋਕੀ ਢਾਲ ਤੋਂ ਸਲਿਪ ਕਰਕੇ ਨਾ ਤਲਵਾਰ ਘੋੜੇ ਦੀ ਗਰਦਨ ਤੇ ਆ ਕੇ ਵੱਜੀ ਤੇ ਘੋੜੇ ਦੀ ਸਾਰੀ ਗਰਦਨ ਲਾ ਕੇ ਤਲਵਾਰ ਥੱਲੇ ਚਲੀ ਗਈ
ਗਿਰ ਕਰ ਕਰਮ ਚੰਦ ਹੋਏ ਖਰੇ ਉਹ
ਕਹਿੰਦੇ ਘੋੜਾ ਮਰ ਗਿਆ ਮਲੇਛ ਬਚ ਗਿਆ ਕਰਮ ਚੰਦ ਤੇ ਥੱਲੇ ਜ਼ਮੀਨ ਤੇ ਆਪਣਾ ਆਪ ਇਹਨੇ ਬਚਾ ਕੇ ਖਲੋ ਗਿਆ
ਰਤਨ ਚੰਦ ਟਿਗ ਆਵਨ ਕਰਿਓ
ਇਹਨੇ ਨੂੰ ਰਤਨ ਚੰਦ ਭੱਜ ਕੇ ਆ ਗਿਆ ਕੋਲ
ਦੋਨੋਂ ਬਿਨ ਹੈ ਤੇ ਹੋਏ ਖਰੇ
ਉਹਨਾਂ ਦੇ ਘੋੜੇ ਕੋਈ ਨੀ ਨਾ ਰਤਨ ਚੰਦ ਦੇ ਥੱਲੇ ਘੋੜਾ ਰਿਹਾ ਨਾ ਕਰਮ ਚੰਦ ਦੇ ਦੋਵੇਂ ਜ਼ਮੀਨ ਤੇ ਖਲੋਤੇ ਲੜਨ ਲੱਗੇ
ਇੱਕ ਨਵਾਬ ਆਇਓ ਰਿਸ ਧਰੇ
ਉਧਰ ਅਬਦੁਲ ਖਾਨ ਨੇ ਗੁੱਸਾ ਕੀਤਾ ਉਹ ਆਇਆ ਇਹਨਾਂ ਦੋਵਾਂ ਦੀ ਮਦਦ ਵਾਸਤੇ
ਤਿੰਨੋਂ ਤੀਰ ਚਲਾਵ ਤੇ ਆਗੇ
ਤਿੰਨੇ ਤੀਰ ਚਲਾਉਂਦੇ ਮਹਾਰਾਜ ਜੀ ਵੱਲ ਸਿੱਧੇ ਕਰਕੇ
ਗੁਰ ਤੋਂ ਰੰਗ ਕਹਿ ਬਹੁਤੇ ਲਾਗੇ
ਤੀਰ ਸਤਿਗੁਰਾਂ ਦੇ ਘੋੜੇ ਨੂੰ ਵੱਜੀ ਜਾਂਦੇ ਕਹਿੰਦੇ ਘੋੜੇ ਨੂੰ ਕਈ ਤੀਰ ਵੱਜੇ ਸਤਿਗੁਰਾਂ ਦੇ ਨੂੰ
ਅੰਗ ਅੰਗ ਵੀ ਦਿਓ ਜਿਸ ਕੇਰਾ
ਘੋੜੇ ਦਾ ਅੰਗ ਅੰਗ ਵਿੰਨਿਆ ਗਿਆ ਇੰਨੇ ਤੀਰ ਵੱਜੇ
ਇਸ ਧਰ ਗੁਰ ਨਵਾਬ ਕੋ ਹੇਰਾ
ਜਦੋਂ ਪਾਤਸ਼ਾਹ ਨੇ ਵੇਖਿਆ ਘੋੜਾ ਬਹੁਤਾ ਜ਼ਖਮੀ ਹੋਈ ਜਾਂਦਾ ਗੁਰਦੇਵ ਨੇ ਰੋਸ ਵਿੱਚ ਆ ਕੇ ਨਵਾਬ ਵੱਲ ਵੇਖਿਆ
ਖਰ ਖਪਰਾ ਤਨੇ ਚ ਚਲਾਇਓ
ਗੁਰਦੇਵ ਨੇ ਫਿਰ ਆਪਣੀ ਤਨਖ ਦੇ ਵਿੱਚੋਂ ਤੰਦੀ ਤੇ ਤੀਰ ਚਾੜ ਕੇ ਚਲਾਇਆ
ਗਯੋ ਬੇਗ ਤੇ ਜਨ ਅਹਤਾਇਓ
ਬੜੇ ਤੇਜ਼ੀ ਨਾਲ ਉਹ ਤੀਰ ਕਹਿੰਦੇ ਕਮਾਨ ਚੋਂ ਨਿਕਲਿਆ
ਵਿਚਰਤ ਸੂਬੇ ਕੋ ਹੈ ਪਾਰਾ
ਸੂਬੇਦਾਰ ਦਾ ਘੋੜਾ ਬੜਾ ਬਲੀ ਸੀ ਉਹ ਵਿਚਰਦਾ ਸੀ
ਲੱਗਿਓ ਜਾਏ ਤੇ ਭਾਲ ਮਜਾਰ
ਮੱਥੇ ਚ ਜਾ ਕੇ ਵੱਜਾ ਤੀਰ
ਤੜ ਅਵਨੀ ਪਰ ਗਿਰਿਓ ਤੁਰੰਗ
ਨਾਲ ਹੀ ਧੜਮ ਦੇ ਕੇ ਘੋੜਾ ਅਬਦੁਲ ਖਾਨ ਦਾ ਜ਼ਮੀਨ ਤੇ ਡਿੱਗ ਗਿਆ ਤਿੰਨਾਂ ਦੇ ਘੋੜੇ ਮਹਾਰਾਜ ਜੀ ਨੇ ਮਾਰ ਕੇ ਪੈਦਲ ਕਰ ਦਿੱਤੇ
ਖਰੋ ਨਵਾਬ ਸੰਭਾਰਿਓ ਅੰਗ
ਨਵਾਬ ਛਾਲ ਮਾਰ ਕੇ ਬਚ ਗਿਆ ਜ਼ਮੀਨ ਤੇ ਖਲੋ ਗਿਆ ਆਪਣਾ ਆਪ ਸੰਭਾਲ ਲਿਆ
ਤਬ ਤੀਨੋ ਕੇ ਰਿਸ ਬਹੁ ਛਾਈ
ਹੁਣ ਤਿੰਨੇ ਬੜੇ ਰੋਹ ਚ ਆਏ ਵੀ ਸਾਡੇ ਤਿੰਨਾਂ ਦੇ ਘੋੜੇ ਗੁਰੂ ਜੀ ਨੇ ਮਾਰ ਦਿੱਤੇ ਪਰ ਇਹਨਾਂ ਦਾ ਘੋੜਾ ਹਾਲੇ ਨੀ ਮਰਿਆ ਕਈ ਤੀਰ ਮਾਰ ਚੁੱਕਿਆ ਪਰ ਉਹ ਨਹੀਂ ਮਰਿਆ
ਚਹਿਤ ਗੁਰੂ ਕੋ ਹੈ ਦੇ ਕਾਈ
ਇਹ ਚਾਹੁੰਦੇ ਆ ਵੀ ਸਤਿਗੁਰਾਂ ਦਾ ਘੋੜਾ ਵੀ ਅਸੀਂ ਮਾਰ ਦਈਏ
ਜ਼ੋਰ ਜ਼ੋਰ ਤੀਨੋ ਸਰ ਮਾਰੇ
ਤਿੰਨੇ ਜ਼ੋਰ ਜ਼ੋਰ ਕੇ ਤਾਣ ਨਾਲ ਤੀਰ ਚਲਾਉਂਦੇ ਐ
ਬੀਤੇ ਅੰਗ ਤੁਰੰਗ ਮਸਾਰੇ
ਮਹਾਰਾਜ ਜੀ ਦੇ ਘੋੜੇ ਦੇ ਸਾਰੇ ਅੰਗ ਬਿੰਨੇ ਗਏ ਕੋਈ ਹਿੱਸਾ ਨੀ ਬਾਕੀ ਬਚਿਆ
ਤਬ ਤੀਨੋ ਤੇ ਛੁੱਟ ਕਰ ਤੀਰ
ਤਿੰਨਾਂ ਤੋਂ ਜਦੋਂ ਤੀਰ ਛੁੱਟ ਕੇ ਗਏ
ਲੱਗੇ ਪਾਲ ਹੈ ਕੇ ਵੱਡ ਪੀਰ
ਕਹਿੰਦੇ ਅਖੀਰ ਨੂੰ ਕਹਿੰਦੇ ਉਹ ਤਿੰਨ ਤੀਰ ਇਕੱਠੇ ਮੱਥੇ ਚ ਆ ਕੇ ਵੱਜੇ ਘੋੜੇ ਦੇ
ਗਿਰ ਤਰਲੀ ਪਰ ਸੁਰਗ ਸਿਧਾਰਾ
ਘੋੜੇ ਨੇ ਮਾਫ਼ੀ ਮੰਗੀ ਪਾਤਸ਼ਾਹ ਮੇਰੀ ਇੰਨੀ ਸੇਵਾ ਪ੍ਰਵਾਨ ਕਰਿਓ ਇਉਂ ਮਨ ਚ ਬੇਨਤੀ ਕਰਕੇ ਘੋੜਾ ਸ਼ਹੀਦੀ ਪਾ ਗਿਆ
ਗੁਰ ਤਰ ਰਹੇ ਭਾਗ ਜਿਸ ਪਾਰਾ
ਆਹਾ ਵੱਡੇ ਭਾਗ ਸੀ ਇਸ ਘੋੜੇ ਦੇ ਜਿਹੜਾ ਸਤਿਗੁਰਾਂ ਦੇ ਥੱਲੇ ਹੈ ਮਹਾਰਾਜ ਜੀ ਦੀ ਸੇਵਾ ਕਰ ਰਿਹਾ
ਸ਼੍ਰੀ ਹਰਗੋਬਿੰਦ ਵੱਡ ਬਲ ਜੋਧਾ
ਵੱਡੇ ਬਲੀ ਯੋਧੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ
ਪਦ ਕੇ ਭਾਰ ਖਰੋ ਉਰ ਕ੍ਰੋਧਾ
ਜਦੋਂ ਘੋੜਾ ਡਿੱਗਾ ਤੇ ਗੁਰਦੇਵ ਨੇ ਉਹਨੂੰ ਮਾਨੋ ਦਿਲੋਂ ਵਧਾਈ ਦਿੱਤੀ ਹੋਵੇ ਖੁਸ਼ੀਆਂ ਕੀਤੀਆਂ ਹੋਣ ਤੇ ਆਪਣੇ ਪੱਬਾਂ ਤੇ ਜ਼ਮੀਨ ਤੇ ਆ ਗਏ
ਮਨੋ ਦਾਹ ਬੇ ਜਗਤ ਅਸ਼ੇਖ
ਮਾਨੋ ਜਿਵੇਂ ਸਾਰੇ ਜਗਤ ਨੂੰ ਸਾੜ ਕੇ ਸਵਾਹ ਕਰ ਦੇਣ ਇਹਨੇ ਵੀਰ ਰਸ ਵਿੱਚ ਨੇ ਛੇਵੇਂ ਪਾਤਸ਼ਾਹ
ਬਨਿਓ ਰੁਦਰ ਕੋ ਰੁਦਰ ਹੈ ਦੇਖ
ਮਾਨੋ ਜਿਵੇਂ ਪੂਰਨ ਰੁਦਰ ਰੂਪ ਹੋ ਕੇ ਪਾਤਸ਼ਾਹ ਪ੍ਰਗਟ ਹੋ ਗਏ ਨੇ
ਬਿਧੀ ਚੰਦ ਆਦਿਕ ਪਟ ਪਾਰੇ
ਬਾਬਾ ਬਿਧੀ ਚੰਦ ਸਾਹਿਬ ਤੇ ਹੋਰ ਜਿੰਨੇ ਯੋਧੇ ਹਨ
ਲਰਤ ਤੁਰਕ ਕੁਛ ਅੰਤਰ ਧਾਰੇ
ਸਤਿਗੁਰਾਂ ਤੋਂ ਫਰਕ ਪਾ ਕੇ ਥੋੜਾ ਜਿਹਾ ਤੁਰਕਾਂ ਨਾਲ ਲੜ ਰਹੇ ਸੀ ਦੂਜਿਆਂ ਨਾਲ
ਲਖਿਓ ਨਾ ਗੁਰ ਕੋ ਹੈ ਮਰ ਗਯੋ
ਸਿੱਖਾਂ ਨੂੰ ਨੀ ਉਧਰ ਪਤਾ ਲੱਗਾ ਵੀ ਸਤਿਗੁਰਾਂ ਦਾ ਘੋੜਾ ਸ਼ਹੀਦ ਹੋ ਗਿਆ
ਰੁਕੇ ਤਿਸੀ ਦਿਸ਼ਰਣ ਬਹੁ ਕੀਓ
ਉਧਰ ਹੀ ਤੁਰਕਾਂ ਨੂੰ ਰੋਕ ਕੇ ਖੜੇ ਇਧਰ ਖਿਆਲ ਹੀ ਨਹੀਂ ਰਿਹਾ ਕਿਸੇ ਸਿੱਖ ਦਾ
ਕੁਛ ਕਤੇ ਮਰ ਜਗ ਪਸਰਨ ਲੱਗੇ
ਹਨੇਰਾ ਜਿਹਾ ਵੀ ਪੈਣ ਲੱਗ ਪਿਆ ਸੀ ਸ਼ਾਮ ਦਾ ਵੇਲਾ ਸੀ
ਅਥੇ ਸੂਰ ਸੂਰਨ ਰਿਸ ਜਾਗੇ
ਜਿਵੇਂ ਸੂਰਜ ਛੁਪਿਆ ਨਾ ਸੂਰਗ ਦੇ ਛੋਪਣ ਨਾਲ ਸੂਰਮਿਆਂ ਦਾ ਕ੍ਰੋਧ ਜਾਗ ਪਿਆ ਰੋਸ ਜਾਗ ਪਿਆ
ਉਤ ਨਵਾਬ ਜੋ ਤੋ ਚਾਹਤ ਸਾਰੇ
ਉਧਰ ਨਵਾਬ ਦੇ ਸਹਿਤ ਜਿੰਨੇ ਸਿਪਾਹੀ ਦੇ ਉਹ ਇਹ ਚਾਹੁੰਦੇ ਐ
ਨਿਸਤੇ ਪ੍ਰਥਮ ਲਹਿ ਗੁਰ ਮਾਰੇ
ਰਾਤ ਹੋਣ ਤੋਂ ਪਹਿਲਾਂ ਪਹਿਲਾਂ ਗੁਰੂ ਜੀ ਨੂੰ ਮਾਰ ਦਈਏ
ਇਤ ਸਤਿਗੁਰ ਉਰ ਇਹ ਅਭਿਲਾਸ਼ਾ
ਸਤਿਗੁਰੂ ਤੇ ਮਹਾਰਾਜ ਜੀ ਦੇ ਯੋਧਿਆਂ ਦੀ ਵੀ ਇਹੀ ਅਭਿਲਖ ਹੈ
ਪ੍ਰਥਮ ਤਿਮਰ ਤੇ ਰਿਪੁਨ ਬਿਨਾਸ਼ਾ
ਰਾਤ ਪੈਣ ਤੋਂ ਪਹਿਲਾਂ ਪਹਿਲਾਂ ਨਾ ਦੁਸ਼ਮਣਾਂ ਨੂੰ ਮਾਰ ਦਈਏ
ਹੱਥ ਕਹਿ ਸ਼ਤਰੂ ਚਿੰਤ ਕੋ ਖੋਏ
ਦੁਸ਼ਮਣਾਂ ਨੂੰ ਮਾਰ ਕੇ ਨਿਸ਼ਚਿੰਤ ਹੋ ਜਾਈਏ
ਰੈਨ ਬਿਖੈ ਸੁਖ ਸੋ ਪੁਨ ਸੋਏ
ਰਾਤ ਨੂੰ ਸੁਖ ਨਾਲ ਸਾਰੀਆਂ ਫੌਜਾਂ ਸੁਖ ਲੈਣਗੀਆਂ ਕੋਈ ਚਿੰਤਾ ਨਹੀਂ ਹੋਵੇਗੀ ਜਦੋਂ ਸਭ ਮਾਰੇ ਜਾਣਗੇ
ਦੋਹਾਂ ਲਕੀ ਸੈਨਾ ਉੱਤ ਲੜੈ
ਇਹਦਾ ਦੋਹਾਂ ਪਾਸਿਆਂ ਦੀ ਸੈਨਾ ਲੜ ਰਹੀ ਆ ਉਧਰ ਤੇ ਇਧਰ ਕੱਲੇ ਜਰਨੈਲ ਨੇ ਦੋਹਾਂ ਫੌਜਾਂ ਦੇ
ਸ਼ਸਤਰ ਪ੍ਰਹਾਰਤ ਮਾਰਤ ਮਰੈ
ਸ਼ਸਤਰ ਪ੍ਰਹਾਰ ਪ੍ਰਹਾਰ ਕੇ ਮਾਰਦੇ ਤੇ ਮਰਦੇ ਆ ਸੂਰਮੇ
ਇਤ ਸੈਨਾ ਕੇ ਮੁਖ ਸਿਰਦਾਰ
ਇਧਰ ਸੈਨਾ ਦੇ ਜਿਹੜੇ ਮੁਖੀ ਇੱਕ ਸੈਨਾ ਦੇ ਮੁਖੀ ਗੁਰੂ ਹਰਗੋਬਿੰਦ ਸਾਹਿਬ ਦੂਜੀ ਸੈਨਾ ਦੇ ਮੁਖੀ ਅਬਦੁਲ ਖਾਨ ਹੈ
ਮਾਚਿਓ ਜੰਗ ਮਹਾ ਬਿਕਰਾਰ।
ਪਰ ਅਬਦੁਲ ਖਾਨ ਦੇ ਨਾਲ ਉਹਦੇ ਦੋ ਬੰਦੇ, ਉਹ ਵੀ ਹੈ ਨੀ ਬੰਦਿਆਂ ਵਾਲੀ ਸੂਰਬਿਆਂ ਵਾਲੀ ਗੱਲ ਉਹਨਾਂ ਜੇ, ਪਰ ਨਾਲ ਤੁਰੇ ਜ਼ਰੂਰ ਫਿਰਦੇ ਆ ਕਰਮ ਚੰਦ ਤੇ ਰਤਨ ਚੰਦ।
ਤਬ ਤੀਨੋ ਨੇ ਰਿਦੇ ਵਿਚਾਰੇ,
ਇਹਨਾਂ ਤਿੰਨਾਂ ਨੇ ਵਿਚਾਰ ਕੀਤੇ,
ਮਿਲੇ ਆਪਸ ਮੈਂ ਬਾਕੀ ਉਚਾਰੇ,
ਆਪਸ ਵਿੱਚ ਕੰਨਾਂ ਦੇ ਵਿੱਚ ਇੱਕ ਦੂਜੇ ਨਾਲ ਬੋਲਦੇ ਗੱਲ ਕਰਦੇ।
ਕਰਨੀ ਬਿਲਮਲਾ ਆਸ਼ੀ ਹਮੈ,
ਕਹਿੰਦੇ ਹੁਣ ਨੀ ਦੇਰੀ ਕਰਨੀ ਚਾਹੀਦੀ, ਗੁਰੂ ਕੱਲਾ ਕਾਬੂ ਆ ਗਿਆ ਸਾਡੇ ਤਿੰਨਾਂ ਦੇ,
ਗੁਰ ਇੱਕ ਹਮ ਤੀਨੋ ਇਹ ਸਮੈ,
ਗੁਰੂ ਕੱਲਾ ਤੇ ਅਸੀਂ ਤਿੰਨੇ ਆ ਇਸ ਵੇਲੇ।
ਕਰੋ ਨੇਰ ਕੋ ਖੜਗ ਪ੍ਰਹਾਰੋ,
ਕਰੋ ਨੇੜੇ ਹੋ ਕੇ ਤਲਵਾਰ ਦਾ ਯੁੱਧ ਕਰੀਏ ਇਹਨਾਂ ਨਾਲ,
ਗੁਰ ਕੇ ਅੰਗ ਤੁਰਤ ਕੱਟ ਡਾਰੋ,
ਤੁਰਤ ਫੁਰ ਤੇ ਗੁਰੂ ਦੇ ਅੰਗ ਵੱਢ ਸੁੱਟੀਏ ਕੱਟ ਸੁੱਟੀਏ।
ਨਾ ਹਿਤ ਘੇਰ ਗਹ ਹੋ ਗਿਰ ਗੁਰ ਜੋਵਤ,
ਹਾਂਜੀ
ਨਾ ਹਿਤ ਘੇਰ ਗਹ ਹੋ ਗੁਰ ਜੀਵਤ,
ਕਹਿੰਦੇ ਨਹੀਂ ਤਾਂ ਗੁਰੂ ਨੂੰ ਜਿਉਂਦਾ ਘੇਰ ਲਈਏ ਤਿੰਨੇ ਜਣੇ।
ਤਬ ਮੁਰਾਦ ਪੂਰਨ ਪੁਨ ਥੀਵਤ,
ਘੇਰ ਕੇ ਪਕੜ ਲਈਏ ਫਿਰ ਆਪਣੀ ਮੁਰਾਦ ਪੂਰੀ ਹੋਵੇਗੀ।
ਰਤਨ ਚੰਦ ਤੇ ਸੁਣ ਇਮਕਾਨ,
ਜਦੋਂ ਰਤਨ ਚੰਦ ਨੇ ਗੱਲ ਕਹੀ,
ਕਮਨਿਓ ਸੂਬਾ ਬਨ ਸਵਦਾਨ,
ਸੂਬਾ ਜਲੰਧਰ ਅਬਦੁਲ ਖਾਨ ਸਾਵਧਾਨ ਹੋ ਕੇ ਵਧਿਆ ਅੱਗੇ,
ਦੋਨੋ ਖਤਰੀ ਲੈ ਨਿਜ ਸਾਥ,
ਦੋਵੇਂ ਖਤਰੀ ਨਾਲ ਲੈ ਲਏ ਨੇ,
ਭਏ ਅਗਰ ਗਹਿ ਢਾਲਨ ਹਾਥ,
ਹੱਥ ਚ ਢਾਲ ਤੇ ਤਲਵਾਰ ਪਕੜੀ ਹੋਈ ਤਿੰਨਾਂ ਨੇ,
ਨਿਕਟ ਆਨ ਗੁਰ ਕੋ ਬੰਗਾਰਿਓ,
ਕੋਲ ਆ ਕੇ ਸਤਿਗੁਰਾਂ ਨੂੰ ਵੰਗਾਰਿਆ ਇਹਨਾਂ ਨੇ, ਆਪਣੀ ਮੌਤ ਨੂੰ ਆਪ ਵੰਗਾਰਨ ਲੱਗੇ।
ਟੈਂਬੋ ਲਸ਼ਕਰ ਤੁਰਕਨ ਮਾਰਿਓ,
ਲੱਗੇ ਤੂੰ ਸਾਡੇ ਤੁਰਕਾਂ ਦਾ ਬਹੁਤਾ ਲਸ਼ਕਰ ਮਾਰਿਆ ਹੈ।
ਪ੍ਰਥਮ ਸ਼ਿਨਾਏ ਬਾਜ਼ ਕੋ ਆਨਾ,
ਪਹਿਲਾਂ ਤੁਸੀਂ ਬਾਦਸ਼ਾਹ ਦਾ ਬਾਜ ਖੋਇਆ ਤੇ ਲੈ ਆਏ,
ਨਹੀਂ ਸ਼ਾਹ ਤੇ ਡਰ ਉਰਮਾਨਾ,
ਤੁਸੀਂ ਸ਼ਾਹ ਦਾ ਬਾਦਸ਼ਾਹ ਦਾ ਡਰ ਨਹੀਂ ਮੰਨਿਆ।
ਅਬ ਵੀ ਨਿਰਭੈ ਕਾਰਜ ਕੀਨਾ,
ਹੁਣ ਵੀ ਨਿਰਭੈਤਾ ਵਾਲਾ ਕੰਮ ਕੀਤਾ ਤੁਸੀਂ,
ਕਰਿਓ ਯੁੱਧ ਕੁਛ ਬਲ ਨਹਿ ਚੀਨਾ,
ਤੁਸੀਂ ਸਾਡਾ ਬਲ ਨਹੀਂ ਜਾਣਿਆ ਯੁੱਧ ਕੀਤਾ ਹੈ,
ਘਣੇ ਸੁਪਟ ਕੇ ਪ੍ਰਾਣ ਬਿਦਾਰੇ,
ਮੇਰੇ ਬਹੁਤੇ ਸੂਰਮਿਆਂ ਦੇ ਪ੍ਰਾਣ ਤੁਸੀਂ ਕੱਢ ਦਿੱਤੇ ਨੇ।
ਅਬ ਆਇਓ ਹੈ ਅਗਰ ਹਮਾਰੇ,
ਹੁਣ ਸਾਡੇ ਦਾ ਥੱਲੇ ਆ ਗਏ ਹੋ ਤੁਸੀਂ, ਹੁਣ ਸਾਡੇ ਸਾਹਮਣੇ ਆ ਗਏ ਹੋ,
ਲੈ ਸਭ ਕੋ ਪਲਟਾ ਤੂੰ ਮਾਰ,
ਇਹਨਾਂ ਸਾਰੀਆਂ ਗੱਲਾਂ ਦਾ ਬਦਲਾ ਹੁਣ ਤੁਹਾਨੂੰ ਮਾਰ ਕੇ ਲਵਾਂਗੇ ਗੁਰੂ ਜੀ, ਅਸੀਂ ਇਹਨਾਂ ਸਭ ਗੱਲਾਂ ਦਾ ਬਦਲਾ ਹੁਣ ਤੁਹਾਨੂੰ ਮਾਰ ਕੇ ਪੂਰਾ ਹੋਵੇਗਾ।
ਤਬ ਸੁਪਤੈਗੇ ਲਾਤ ਪਸਾਰ,
ਫਿਰ ਅਸੀਂ ਲੱਤਾਂ ਪਸਾਰ ਕੇ ਸੋਵਾਂਗੇ ਅੱਜ ਰਾਤ ਨੂੰ ਤੁਹਾਨੂੰ ਮਾਰਨ ਤੋਂ ਬਾਅਦ।
ਸੁਣ ਕਰ ਬੋਲੇ ਸਤਿਗੁਰ ਸਾਚੇ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸੁਣ ਕੇ ਬੋਲੇ,
ਅਰੇ ਬੂੜ ਕਿਆ ਕਹਿ ਮਤ ਕਾਚੇ,
ਮਹਾਰਾਜ ਜੀ ਕਹਿੰਦੇ ਹੋ ਮੂਰਖਾ ਕੱਚੀ ਮਤ ਵਾਲਿਆ ਸੂਬੇ ਜਲੰਧਰਾ ਦੱਸ ਕੀ ਗੱਲਾਂ ਪਿਆ ਕਰਦਾ।
ਪ੍ਰਥਮ ਮਰੇ ਤਿੰਨ ਪਲਟਾ ਲੇ,
ਪਹਿਲੇ ਮਰ ਗਏ ਉਹਨਾਂ ਦਾ ਬਦਲਾ ਲੈਣ ਆਇਆ ਤੂੰ,
ਅਬ ਤੂੰ ਮਰ ਜਾ ਹੈ ਰਣ ਖੇਤ,
ਜੇ ਹੁਣ ਤੂੰ ਮਰ ਗਿਆ ਸਾਡੇ ਹੱਥੋਂ ਰਣ ਭੂਮੀ ਵਿੱਚ,
ਕੋ ਪਲਟਾ ਲੈ ਹੈ ਪੁਨ ਤੇਰੇ,
ਤੇਰਾ ਬਦਲਾ ਕੌਣ ਲਏਗਾ, ਤੇਰਾ ਬਦਲਾ ਲੈਣ ਵਾਲੇ ਤਾਂ ਦੋਵੇਂ ਤੇਰੇ ਤੋਂ ਪਹਿਲਾਂ ਮਾਰੇ ਗਏ ਆ ਤੇਰੇ ਪੁੱਤ। ਕਹਿੰਦੇ ਤੂੰ ਪਹਿਲਿਆਂ ਮਰਿਆ ਦਾ ਬਦਲਾ ਲੈਣ ਆਇਆ, ਹੁਣ ਤੂੰ ਸਾਡੇ ਹੱਥੋਂ ਮਾਰਿਆ ਜਾਣਾ, ਤੇ ਰਤਨ ਚੰਦ ਕਰਮ ਚੰਦ ਵੀ ਆਏ ਆ ਬਦਲਾ ਲੈਣ, ਹੁਣ ਤੁਸੀਂ ਮਾਰੇ ਜਾਓਗੇ ਤੇ ਤੁਹਾਡਾ ਬਦਲਾ ਕੌਣ ਲਏਗਾ।
ਤੂੰ ਵੈ ਸੁਤ ਸੋ ਮਰਵਾਏ ਅਗੇਰੇ,
ਦੋ ਪੁੱਤਰ ਤਾਂ ਤੂੰ ਪਹਿਲਾਂ ਹੀ ਆਪਣੇ ਮਰਵਾ ਚੁੱਕਾ, ਪਿੱਛੇ ਤੇਰਾ ਵੰਸ਼ ਨਹੀਂ ਰਿਹਾ,
ਜਿਸ ਮਗ ਮੈਂ ਅਗਲੇ ਚੱਲ ਗਏ,
ਜਿਹੜੇ ਰਸਤੇ ਪਹਿਲਾਂ ਤੇਰੇ ਨਾਲ ਦੇ ਗਏ ਆ ਨਾ ਅੱਗੇ ਤੋਰੇ ਅੱਜ ਦਿਨੇ,
ਸੋ ਨਹਿ ਬੰਦ ਭਇਓ ਪ੍ਰਗਟਏ,
ਮਹਾਰਾਜ ਕਹਿੰਦੇ ਹਾਲੇ ਬੰਦ ਨਹੀਂ ਹੋਇਆ ਉਹ ਰਸਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਾਤਸ਼ਾਹ ਕਹਿੰਦੇ ਜਿਹੜੇ ਪਹਿਲਾਂ ਤੋਰੇ ਆ ਨਾ ਤੇਰੇ ਨਾਲ ਦੇ ਜਿੰਨੇ ਇੱਥੇ, ਉਹ ਜਿਹੜੇ ਰਸਤੇ ਤੋਰੇ ਆ ਹਾਲੇ ਬੰਦ ਨੀ, ਉਹ ਦਰਵਾਜਾ ਖੁੱਲਾ ਹੋਇਆ, ਉਹ ਉਦੋਂ ਬੰਦ ਹੋਣਾ ਜਦੋਂ ਤੁਸੀਂ ਜਾਣਾ ਉੱਥੋਂ, ਫਿਰ ਉਹ ਬੰਦ ਹੋਣਾ, ਉਸੇ ਰਸਤੇ ਹੀ ਤੋਰਾਂਗੇ, ਹਾਲੇ ਕਿਹੜਾ ਬੰਦ ਹੋ ਗਿਆ।
ਤੁਰਕਨ ਜ਼ਰਾ ਉਖੇਰਨ ਹਾਰ,
ਅਸੀਂ ਤੁਹਾਡੇ ਮਲੇਛਾਂ ਦੀਆਂ ਤੁਰਕਾਂ ਦੀਆਂ ਜੜਾਂ ਪੁੱਟਣ ਵਾਲੇ ਹਾਂ,
ਮੁਝ ਕੋ ਜਾਨੋ ਬਲੀ ਉਦਾਰ,
ਮੈਨੂੰ ਉਹ ਬਲੀ ਜਾਣ ਲਿਓ ਜਿਸ ਨੇ ਤੁਹਾਡੇ ਰਾਜ ਨੂੰ ਖਤਮ ਕਰਨ ਲਈ ਜੜਾਂ ਪੁੱਟੜੀਆਂ ਹਨ।
ਤੁਮ ਤੀਨੋ ਮੈਂ ਇਕਲ ਖਰੋ,
ਤੁਸੀਂ ਤਿੰਨ ਜੇ ਮੈਂ ਇਕੱਲਾ ਖੜਾ ਹਾਂ,
ਲੜੋ ਮਰੋ ਕੁਛ ਤਰਾਸ ਨਾ ਕਰੋ,
ਆਓ ਲੜੋ ਬਹਾਦਰੀ ਨਾਲ ਲੜਿਓ ਕਿ ਮੈਨੂੰ ਵੀ ਸਵਾਦ ਆਵੇ ਲੜਨ ਦਾ, ਤੇ ਲੜ ਕੇ ਮਰ ਜਾਓ ਸਾਡੇ ਹੱਥੋਂ।
ਅਬ ਇਹ ਯੁੱਧ ਮੂਲ ਹੀ ਉਪਜਾਇਓ,
ਆ ਹੁਣ ਯੁੱਧ ਦਾ ਮੂਲ ਅਸੀਂ ਪੈਦਾ ਕਰ ਦਿੱਤਾ, ਜੜ ਲਾ ਦਿੱਤੀ ਹੈ ਜੰਗ ਯੁੱਧ ਦੀ ਮਲੇਛਾਂ ਦੇ ਨਾਲ,
ਸਨੇ ਸਨੇ ਜਗ ਮੈਂ ਵੱਧ ਜਾਇਓ,
ਇਹ ਸਹਿਜੇ ਸਹਿਜੇ ਦਾ ਬੂਟਾ ਵਧੇਗਾ ਫੁੱਲੇਗਾ, ਔਰ ਇੱਕ ਦਿਨ ਐਸਾ ਆਵੇਗਾ ਕਿ ਦਰਾ ਖੈਬਰ ਦਾ ਉਹ ਰਸਤਾ ਜਿਸ ਰਸਤਿਓਂ ਤੁਸੀਂ ਚੜ ਚੜ ਕੇ ਆਉਂਦੇ ਰਹੇ ਹੋ, ਉਹ ਵੀ ਸਦਾ ਵਾਸਤੇ ਮੇਰੇ ਸਿੱਖ ਬੰਦ ਕਰ ਦੇਣਗੇ।
ਹਮਰੇ ਸਿੱਖ ਸਦਾ ਬਲ ਸੰਗ
ਮੇਰੇ ਸਿੱਖ ਸਦਾ ਬਲ ਦੇ ਨਾਲ
ਤੁਰਕਨ ਸਾਥ ਕਰ ਹੈ ਬੜ ਜੰਗ
ਤੁਰਕਾਂ ਨਾਲ ਤੁਹਾਡੇ ਮਲੇਛਾਂ ਨਾਲ ਜਰਵਾਣਿਆਂ ਨਾਲ ਜੰਗ ਕਰਨਗੇ
ਛੀਨੈ ਰਾਜ ਤੇਜ ਹਮ ਸਾਰੇ
ਤੁਹਾਡਾ ਇਹ ਸਾਰਾ ਰਾਜ ਤੇਜ ਖੋ ਲਵਾਂਗੇ ਅਸੀਂ
ਕਹਾ ਬਾਜ ਕੀ ਬਾਤ ਉਚਾਰੇ
ਕੱਲੇ ਬਾਜ ਦੀ ਗੱਲ ਕਰਦਾ ਅਬਦੁਲ ਖਾਨ ਅਸੀਂ ਤੁਹਾਡਾ ਤਾਜ ਵੀ ਖੋ ਲੈਣਾ
ਅਬਦੁਲ ਖਾਨ ਦਿਖਾਵਨ ਹੇਤ
ਅਬਦੁਲ ਖਾਨ ਜਦੋਂ ਮਹਾਰਾਜ ਜੀ ਨੇ ਇਹ ਬਚਨ ਕਹੇ ਤੇ ਵਿਖਾਉਣ ਲਈ
ਕਰਮ ਚੰਦ ਹੋਏ ਸਨ ਮੁਖ ਖੇਤ
ਕਰਮ ਚੰਦ ਨੰਬਰ ਬਣਾਉਣ ਵਾਸਤੇ ਵੀ ਅਬਦੁਲ ਖਾਨ ਖੜਾ ਇਹਦੇ ਸਾਹਮਣੇ ਨੰਬਰ ਬਣਾ ਲਾ ਇਹਨੂੰ ਪਤਾ ਸੀ ਵੀ ਤਿੰਨ ਜਣੇ ਆ ਤੇ ਵਾਰੀ ਵਾਰੀ ਆਵਾਂਗੇ ਗੁਰੂ ਸਾਹਿਬ ਤਾਂ ਕੱਲੇ ਆ ਕੀ ਕਰ ਲੈਣਗੇ ਨੰਬਰ ਬਣਾਉਣ ਵਾਸਤੇ ਅਬਦੁਲ ਖਾਨ ਦੇ ਸਾਹਮਣੇ ਕਰਮ ਚੰਦ ਅੱਗੇ ਵਧਿਆ ਚੰਦੂ ਦਾ ਮੁੰਡਾ
ਢਾਲ ਖੜਗ ਦੋਨੋਂ ਕਰ ਤਾਰੇ
ਇੱਕ ਹੱਥ ਚ ਢਾਲ ਤੇ ਇੱਕ ਚ ਤਲਵਾਰ ਫੜੀ ਆ ਇਹਨੇ
ਫਾਦ ਚਰਨ ਸੋ ਗੁਰ ਲਲਕਾਰੇ
ਪੈਰਾਂ ਤੇ ਅੱਗੇ ਆਇਆ ਤੇ ਸਤਿਗੁਰਾਂ ਨੂੰ ਲਲਕਾਰਦਾ
ਬਨ ਸੁਚੇਤ ਅਬ ਮੈਂ ਤੁਝ ਮਾਰੋ
ਜਿਵੇਂ ਜੁਗ ਨੂੰ ਸੂਰਜ ਨੂੰ ਲਲਕਾਰੇ ਵੀ ਮੇਰੀ ਰੋਸ਼ਨੀ ਤੇਰੇ ਤੋਂ ਵੱਧ ਹੈ ਟਟਹਿਣਾ ਹੁੰਦਾ ਨਾ ਉਹ ਕਹੇ ਸੂਰਜ ਨੂੰ ਵੰਗਾਰ ਕੇ ਵੀ ਮੈਂ ਤੇਰੇ ਤੋਂ ਵੱਧ ਚਮਕਦਾ ਏਦਾਂ ਆਇਆ ਸਤਿਗੁਰਾਂ ਨੂੰ ਵੰਗਾਰਦਾ
ਪਿਤ ਹੱਥ ਕੋ ਰਿਣ ਸਗਲ ਉਤਾਰੋ
ਕਹਿੰਦਾ ਮੈਂ ਆਪਣੇ ਪਿਓ ਦੀ ਮੌਤ ਦਾ ਬਦਲਾ ਤੁਹਾਨੂੰ ਮਾਰ ਕੇ ਲਵਾਂਗਾ ਗੁਰੂ ਜੀ
ਚੰਦੂ ਕੋ ਸੁਤ ਮੁੱਕ ਹੋ ਜਾਣ
ਮੈਨੂੰ ਪਛਾਣਿਆ ਮੈਂ ਚੰਦੂ ਦਾ ਪੁੱਤਰ ਹਾਂ
ਪਿਤ ਪਲਟੇ ਹਿਤ ਤੁਮ ਕੀ ਹਾਲ
ਮੈਂ ਆਪਣੇ ਪਿਤਾ ਦਾ ਬਦਲਾ ਤੁਹਾਨੂੰ ਮਾਰ ਕੇ ਲਊ ਹੁਣ ਇੱਥੇ
ਐਸੀ ਬਣੀ ਬਾਤ ਮੂਹੇ ਆਏ
ਜਿਵੇਂ ਤੁਸੀਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਮੇਰੇ ਪਿਓ ਕੋਲੋਂ ਲਿਆ ਸੀ ਕਹਿੰਦਾ ਤੁਸੀਂ ਲਿਆ ਸੀ ਨਾ ਮੇਰੇ ਪਿਓ ਨੂੰ ਮਾਰ ਕੇ ਕਹਿੰਦਾ ਉਹੀ ਗੱਲ ਹੁਣ ਆਣ ਬਣੀ ਪਈ ਆ ਅੱਜ ਮੈਂ ਆਪਣੇ ਪਿਓ ਦੀ ਮੌਤ ਦਾ ਬਦਲਾ ਤੁਹਾਨੂੰ ਮਾਰ ਕੇ ਲਵਾਂਗਾ
ਐਸੋ ਸਮੋ ਨਹੀਂ ਕਬ ਪਾਏ
ਇਹੋ ਜਿਹਾ ਸਮਾਂ ਮੈਂ ਬੜੇ ਚਿਰਾਂ ਤੋਂ ਉਡੀਕਦਾ ਸੀ ਨਹੀਂ ਸੀ ਮਿਲਿਆ
ਕਰਤ ਪ੍ਰਤੀਖਣ ਪ੍ਰਾਪਤ ਹੋਵਾ
ਅੱਜ ਉਡੀਕਦਿਆਂ ਮੈਨੂੰ ਇਹ ਵੇਲਾ ਮਿਲਿਆ ਤੇ ਮੈਂ ਇਹ ਵੇਲਾ ਨਹੀਂ ਖੁੰਝਣ ਦੇਣਾ ਗੁਰੂ ਜੀ ਅੱਜ ਤੁਹਾਨੂੰ ਮਾਰਾਂਗਾ ਗੁਰਦੇਵ ਕਹਿੰਦੇ ਜਿੱਥੇ ਚੰਦੂ ਗਿਆ ਉੱਥੇ ਤੂੰ ਵੀ ਜਾਣਾ ਚਾਹੁੰਦਾ ਤੇ ਆ ਜਾ ਗੁਰਦੇਵ ਦਾ ਜੰਗ ਹੋ ਰਿਹਾ ਅਬਦੁਲ ਖਾਨ ਪਾਤਸ਼ਾਹ ਦੇ ਹੱਥੋਂ ਮਰ ਰਿਹਾ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦਲ ਪੰਜਨ ਗੁਰ ਸੂਰਮਾ ਦਲ ਪੰਜਨ ਗੁਰ ਸੂਰਮਾ
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 ਵੱਡ ਜੋਦਾ ਬਹੁ ਪਰ ਉਪਕਾਰੀ ਵੱਡ ਜੋਦਾ ਬਹੁ ਪਰ ਉਪਕਾਰੀ
ਬਹੁ ਪਾਰੀ ਉਪਕਾਰੀ ਵੱਡ ਜੋਧਾ ਬਹੁ ਪਾਰੀ ਉਪਕਾਰੀ
ਵੱਡ ਜੋਧਾ ਬਹੁ ਪਾਰੇ ਉਪਕਾਰੀ ਵੱਡ ਜੋਧਾ ਬਹੁ ਪਾਰੇ ਉਪਕਾਰੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ